हे हो करके ओंकार सुधा सर की पी करे कार सेवा कर देने सुधा अमृत सरोवर दी। अमृत सरोवर दी सेवा बड़ी लगन दे नाल कर रहे हैं।
संगत गुरकार संभर
ते संगत जिहड़ी गुरु दी कार ਉਹ ਸੰਭਾਲਣਾ ਕਰਦੇ ਨੇ। ਇੱਥੇ ਕੰਨਾ ਲੋਕ ਹੋਇਆ ਵਾ ਜਿੱਥੇ ਸਾਹਿਬ ਜੀ ਸੰਭਾਲ ਰਹੇ ਸੰਭਾਲਣਾ ਕਰਦੇ ਆ। ਇਹ ਬਹੁਤ ਮਿਸਟੇਕਾਂ ਹੋਈਆਂ ਹੋਈਆਂ ਨੇ ਪ੍ਰੈਸ ਦੇ ਵਿੱਚ। ਸੁਧਾਈ ਦਾ ਕੰਮ ਨਾ ਕਿਸੇ ਵਿਦਵਾਨ ਨੇ ਕੀਤਾ ਅਤੇ ਪ੍ਰੈਸ ਦੇ ਵਿੱਚ ਕਿਤੇ ਔਂਕੜ ਰਹਿ ਜਾਂਦਾ ਕਿਤੇ ਕੰਨਾ ਰਹਿ ਜਾਂਦਾ। ਅਤੇ ਇਹਦੀ ਸੁਧਾਈ ਵੀ ਹਰ ਇੱਕ ਦੇ ਵੱਸ ਦੀ ਬਾਤ ਨਹੀਂ ਕਰਨ ਦੀ। ਜਿਹਨੂੰ ਇਹ ਪਤਾ ਹੋਏਗਾ ਵੀ ਚੌਪ ਹੀ ਕਿੰਨੀਆਂ ਮਾਤਰਾਂ ਦੀ ਹੈ, ਦੋਹਰਾ ਕਿੰਨੀਆਂ ਮਾਤਰਾਂ ਦਾ ਹੈ, ਕਵਿਤ ਕਿੰਨੀਆਂ ਮਾਤਰਾਂ ਦੀ ਹੈ, ਸਵਈਆ ਕਿਵੇਂ ਬਣਦਾ, ਅੜਿੱਲ ਕਿਵੇਂ ਬਣਦਾ, ਰੂਪ ਦੀ ਪਿੰਗਲ ਜੀ ਨੇ ਪੜ੍ਹਿਆ ਹੋਇਆ ਔਰ ਜਿਸਨੇ ਵਿਆਕਰਨ ਪੜ੍ਹੀ ਹੋਈ ਹੈ ਉਹ ਸੁਧਾਈ ਕਰਨ ਦੇ ਯੋਗ ਹੈ। ਥੋੜ੍ਹੇ ਵਿਦਵਾਨ ਨੇ ਸਾਡੇ ਕੋਲ ਜਿਹੜੇ ਸੁਧਾਈ ਕਰ ਸਕਦੇ। ਸੰਤ ਗਿਆਨੀ ਗੁਰਦੇਵ ਸਿੰਘ ਜੀ ਮਾਣਕਪੁਰ ਕਲਰ ਵਾਲੇ, ਸਰੀਰ ਹੁਣ ਕੰਮ ਨਹੀਂ ਕਰਦਾ ਉਹਨਾਂ ਦਾ, ਅਤੇ ਉਹ ਮਹਾਂਪੁਰਖਾਂ ਦੇ ਵੱਡੇ ਵਿਦਿਆਰਥੀਆਂ ਦੇ ਵਿੱਚੋਂ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਤਾਂ ਬੜੇ ਮਾਣ ਨਾਲ ਕਹਿੰਦੇ ਸੀ ਇਹ ਵੇਦਾਂ ਦੇ ਵਕਤੇ ਹੈ, ਮਹਾਂਪੁਰਖ ਕਥਾ ਦੇ ਵਿੱਚ ਉਹਨਾਂ ਨੂੰ ਬੜਾ ਸਨਮਾਨ ਦਿੰਦੇ। ਉਹਨਾਂ ਦਾ ਨਾਂ ਲੈ ਕੇ ਕਥਾ ਦੇ ਵਿੱਚ ਟੇਪ ਹੋਇਆ ਵਚਨ, ਕਥਾ ਹੁੰਦੀ ਵੀ ਚਾਹੇ ਸੀ ਕਿਤੇ ਆਓ ਜੀ ਗਿਆਨੀ ਗੁਰਦੇਵ ਸਿੰਘ ਜੀ। ਮਹਾਂਪੁਰਖ ਤਾਂ ਸਾਰਿਆਂ ਦਾ ਹੀ ਸਤਿਕਾਰ ਕਰਦੇ। ਉਹਨਾਂ ਨੇ ਸੁਧਾਈ ਕੀਤੀ ਸੀ ਅਤੇ ਕਿਉਂਕਿ ਉਹ ਜਾਣਦੇ ਸੀ ਵੀ ਕਿਹੜਾ ਦੋਹਰਾ ਕਿੰਨੀਆਂ ਮਾਤਰਾ ਦਾ ਹੈ। ਅਤੇ ਪਰ ਉਹ ਸੁਧਾਈ ਕਰੀ ਹੋਈ ਅੱਗੇ ਫਿਰ ਛਪਣੀ ਚਾਹੀਦੀ ਸੀ ਅਤੇ ਪ੍ਰੈਸ ਵਾਲਿਆਂ ਨੂੰ ਜਾਂ ਜਿਹਨਾਂ ਕੋਲ ਅਧਿਕਾਰ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਛਾਪਣ ਦਾ, ਵੀ ਉਹਨੂੰ ਸ਼ੁੱਧ ਕਰਕੇ ਛਾਪਦੇ, ਪਰ ਐਸਾ ਹੋ ਨਹੀਂ ਸਕਿਆ। ਸੁਧਾਈ ਵੀ ਉਸ ਤਰ੍ਹਾਂ ਹੀ ਹੋਈ ਪਈ ਹੈ ਕਿਉਂਕਿ ਜਿਨ੍ਹਾਂ ਦੇ ਹੱਥ ਵਿੱਚ ਇਹ ਕਮਾਂਡ ਹੈ ਉਹ ਇੱਧਰ ਧਿਆਨ ਘੱਟ ਦਿੰਦੇ ਹੈ ਅਤੇ ਕੁਰਸੀਆਂ ਵਾਲੇ ਪਾਸੇ ਜ਼ਿਆਦਾ ਦਿੰਦੇ ਹੈ, ਕੰਮ ਵੈਸੇ ਇਹ ਕਰਨ ਵਾਲਾ ਜ਼ਿਆਦਾ। ਮਹਾਰਾਜ ਕਿਰਪਾ ਕਰਨ, ਇਉਂ ਸੰਭਾਲਣਾ ਕਰਦੇ ਹਨ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਉਂ ਕਾਰ ਸੇਵਾ ਸੰਭਾਲਦੇ ਹਨ।
ਆਨ ਗੁਰੂ ਕੇ ਪਾਸ ਪਹੁੰਚਾਵੇ
ਪੂਰੀ ਇਮਾਨਦਾਰੀ ਨਾਲ, ਜਿਹੜੇ ਗੁਰੂ ਸਾਹਿਬ ਦੇ ਵਾਸਤੇ ਦਸੌਂਦ ਕੱਢਦੇ ਆ ਗੁਰੂ ਕੇ ਸਿੱਖ, ਉਹ ਜ਼ਿੰਮੇਵਾਰੀ ਸਮਝ ਕੇ ਗੁਰਸਿੱਖਾਂ ਦੇ ਕੋਲੋਂ ਲੈ ਕੇ ਗੁਰੂ ਤੱਕ ਪਹੁੰਚਾਉਂਦੇ, ਭੈ ਰੱਖਦੇ ਹੈ ਅਤੇ ਗੁਰੂ ਦਾ ਭਾਉ ਵੀ ਰੱਖਦੇ। ਗੁਰਸਿੱਖੀ ਵਿੱਚ ਭੈ ਵੀ ਹੈ ਅਤੇ ਭਾਉ ਵੀ ਹੈ, ਪ੍ਰੇਮ ਵੀ ਹੈ ਅਤੇ ਗੁਰੂ ਦਾ ਡਰ ਵੀ ਹੈ। ਇਸ ਪ੍ਰਕਾਰ ਨਿਭਾ ਰਹੇ ਹਨ।
ਨਿਜ ਹਿੱਤ ਜੋ ਸਿੱਖਣ ਤੇ ਪਾਵੇ,
ਰਹੀ ਗੱਲ ਉਹਨਾਂ ਦੀ ਉਪਜੀਵਿਕਾ ਦੀ, ਉਹ ਗੁਰੂ ਸਾਹਿਬ ਦਾ ਜਿਹੜਾ ਦਸੌਂਦ ਹੈ ਇਹਦੇ ਵਿੱਚੋਂ ਨਹੀਂ ਵਰਤਦੇ, ਇਮਾਨਦਾਰੀ ਰੱਖਦੇ। ਸਿੱਖਾਂ ਨੂੰ ਪਤਾ ਇਸ ਗੱਲ ਦਾ, ਇਸ ਕਰਕੇ ਫਿਰ ਉਹ ਗੁਰਸਿੱਖ ਕਈ ਇਹ ਕਹਿ ਕੇ ਦਿੰਦੇ ਆ ਕਿ ਭਾਈ ਆਹ ਤੁਹਾਡੇ ਪਰਿਵਾਰ ਵਾਸਤੇ ਅਸੀਂ ਦੇ ਰਹੇ ਹਾਂ ਅਤੇ ਆਹ ਗੁਰੂ ਵਾਸਤੇ ਦੇ ਰਹੇ। ਉਹਦੇ ਨਾਲ ਉਹਨਾਂ ਦੀ ਉਪਜੀਵਿਕਾ ਚੱਲਦੀ ਹੈ।
ਜਿਸ ਕੇ ਸੰਗ ਕਰਹਿ ਗੁਜਰਾਨੇ,
ਉਹਦੇ ਨਾਲ ਗੁਜ਼ਾਰਾ ਕਰਦੇ ਆ ਬੜੇ ਸਬਰ ਸੰਤੋਖ ਦੇ ਨਾਲ। ਫਰੀਦਾ ਸਾਬਰ ਅੰਦਰ ਸਾਬਰੀ ਤਨ ਇਹ ਵੈ ਜਾ ਲੈ, ਅਤੇ ਸਬਰ ਸੰਤੋਖ ਰੱਖ ਕੇ, ਕਿਉਂਕਿ ਸੰਤੋਖ ਬਿਨਾਂ ਕੋਈ ਰੱਜ ਨਹੀਂ ਆਉਂਦਾ, ਬਿਨ ਸੰਤੋਖ ਭੁੱਖਾ ਨਹੀਂ ਰੱਜ ਹੈ, ਜਿਉਂ ਪਾਵਕ ਈਂਧਨ ਨਹੀਂ ਤਰਾਪਦਾ। ਇਸ ਪ੍ਰਕਾਰ ਸੇਵਾ ਨਿਭਾ ਰਹੇ ਹਨ।
ਇੱਕ ਦਿਨ ਸਾਹਿਬ ਬੂਝਣ ਖਾਨੇ,
ਇੱਕ ਦਿਨ ਦਾ ਜ਼ਿਕਰ ਹੈ। ਭਾਈ ਸਾਹਿਬ ਕਹਿੰਦੇ, ਭਾਈ ਰਾਮ ਕੌਰ ਜੀ ਨੇ ਸੁਣਾਈ ਨਾ ਸਾਰੀ, ਜਦੋਂ ਇਹ ਬਚਨਾ ਵੀ ਭਾਈ ਸਾਹਿਬ ਕਹਿੰਦੇ ਆ, ਨਿਰਾਏ ਨਾ ਸਮਝਣਾ ਵੀ ਭਾਈ ਸੰਤੋਖ ਸਿੰਘ ਕਹਿੰਦੇ ਆ, ਭਾਈ ਰਾਮ ਕੌਰ ਜੀ ਕਹਿੰਦੇ ਆ ਜਿਨ੍ਹਾਂ ਨੇ ਕਥਾ ਵਾਰਤਕ ਤਿਆਰ ਕੀਤੀ। ਉਹ ਜਿਸ ਵੇਲੇ ਅੱਗੇ ਬਚਨ ਆਉਣ ਵਾਲੇ ਨੇ, ਭਾਈ ਸਾਹਿਬ ਦਾ ਨਾਂ ਆਉਣਾ ਹੈ, ਅਤੇ ਉਹਦੇ ਵਿੱਚ ਜਿਸ ਵੇਲੇ ਅਗਲੀ ਰਾਤ ਸ਼ੁਰੂ ਹੋਊਗੀ ਨਾ, ਤੀਜੀ ਰਾਤ ਸ਼ੁਰੂ ਹੋਣ ਦੇ ਵਿੱਚ ਪਹਿਲਾਂ ਮੰਗਲ ਆਉਣਗੇ, ਅਤੇ ਮੰਗਲ ਤੋਂ ਬਾਅਦ ਜਦੋਂ ਕਥਾ ਸ਼ੁਰੂ ਹੋਊਗੀ ਉਹਦੇ ਵਿੱਚ ਫਿਰ ਭਾਈ ਸਾਹਿਬ ਜੀ ਦੇ ਪੂਰੀ ਵੰਸ਼ ਦਾ ਵੇਰਵਾ ਆਏਗਾ, ਆਪ ਜੀ ਸੁਣੋਗੇ। ਇੱਥੇ ਭਾਈ ਸੰਤੋਖ ਸਿੰਘ ਨੇ ਨਹੀਂ ਲਿਖੀ, ਉਹ ਸਾਰੀ ਵੰਸ਼ ਨਹੀਂ ਲਿਖੀ ਹੈ, ਉਹ ਆਪਾਂ ਨੂੰ ਦੱਸਣਾ ਪਏਗਾ, ਵਿਚਾਰਨਾ ਪਏਗਾ। ਤਾਂ ਕਿ ਸੰਗਤ ਨੂੰ ਪਤਾ ਚੱਲ ਜਾਏ ਭਾਈ ਸਾਹਿਬ ਦੀ ਪੂਰੀ ਵੰਸ਼ ਦਾ, ਕਿੱਥੋਂ ਸ਼ੁਰੂ ਹੋਈ ਅਤੇ ਕੀ ਇਹਨਾਂ ਦੇ ਕਰਤੱਵ ਰਹੇ, ਗੁਰੂ ਸਾਹਿਬ ਨੇ ਇੰਨਾ ਮਾਣ ਦਿੱਤਾ ਇਹਨਾਂ ਨੂੰ। ਅਤੇ ਗੁਰਪ੍ਰਤਾਪ ਸੂਝ ਗ੍ਰੰਥ ਜਿਹੜਾ ਹੈ, ਇਹ ਮੂਲ ਰੂਪ ਦੇ ਵਿੱਚ ਸੋਮਾ ਭਾਈ ਸੰਤੋਖ ਸਿੰਘ ਨੂੰ ਕਿੱਥੋਂ ਮਿਲਿਆ? ਇਹ ਗੱਲ ਅਜੇ ਅਧੂਰੀ ਰਹਿੰਦੀ ਹੈ, ਕੋਈ ਮੈਂ ਭੁੱਲਿਆ ਨਹੀਂ, ਪਰ ਆਉਣੀ ਅੱਗੇ ਆਏ, ਇਸ ਕਰਕੇ ਸਮੇਂ ਅਨੁਸਾਰ ਫਿਰ ਗੱਲ ਖੁੱਲਿਆ ਕਰਦੀ ਹੈ। ਅਤੇ ਭਾਈ ਸਾਹਿਬ, ਭਾਈ ਰਾਮ ਕੌਰ ਜੀ ਕਹਿੰਦੇ ਆ, ਕਿਉਂਕਿ ਉਹਨਾਂ ਨੇ ਕਥਾ ਸੁਣਾਈ ਸੀ ਸਾਰੀ ਦਸੇ ਗੁਰੂ ਸਾਹਿਬਾਨਾਂ ਦੀ, ਖਾਸ ਕਰਕੇ ਗੁਰੂ ਅੰਗਦ ਸਾਹਿਬ ਤੋਂ ਲੈ ਕੇ, ਅਤੇ ਉਹ ਸਾਰੀ ਉੱਥੇ ਬਣੀ ਸੀ। ਕਿਸ ਲਿਖਾਰੀ ਨੇ ਲਿਖੀ, ਕਿਵੇਂ ਲਿਖੀ, ਇਹ ਸਾਰੀਆਂ ਗੱਲਾਂ ਉੱਥੇ ਸੋਭਨੀ ਸਨ। ਆਓ ਅੱਗੇ ਆਪ ਜੀ ਸਰਵਣ ਕਰੋ, ਫਿਰ ਬੋਲਿਓ ਜੀ।
ਇੱਕ ਦਿਨ ਸਾਹਿਬ ਭੋਜਨ ਠਾਣੇ,
ਇੱਕ ਦਿਨ ਸਾਹਿਬ ਨਾਂ ਹੈ ਮਾਲਕ ਦਾ, ਜਿਵੇਂ ਸਾਚਾ ਸਾਹਿਬ ਸਾਚ ਨਾਏ, ਮਾਇਆ ਬਿਰਤੀ ਦੁਆਰਾ ਸਾਹਿਬ ਕਹਿੰਦੇ ਮਾਲਕ। ਮਾਲਕ ਉਹ ਸੰਸਾਰ ਦਾ ਮਾਲਕ ਹੈ, ਗੁਰੂ ਗੁਰੂ ਸਾਹਿਬ ਸਤਿਕਾਰ ਦਾ ਸ਼ਬਦ ਹੈ। ਅਤੇ ਮਹਾਰਾਜ ਇੱਕ ਦਿਨ ਬੂਝਣ ਵਾਸਤੇ, ਉਹਨਾਂ ਦੇ ਖਿਆਲ ਜਾਣਨ ਵਾਸਤੇ, ਗੁਰੂ ਅਰਜਨ ਦੇਵ ਜੀ ਕਹਿਣ ਲੱਗੇ,
ਗੁਰ ਧਨ ਕੋ ਤੁਮ ਕਿਸ ਬਿਦ ਜਾਣੋ।
ਮਹਾਰਾਜ ਨੇ ਉਹਨਾਂ 'ਤੇ ਇੱਕ ਸਵਾਲ ਕੀਤਾ, ਕਹਿੰਦੇ ਵੀ ਤੁਸੀਂ ਭੇਟਾ ਲੈ ਕੇ ਆਉਂਦੇ ਹੋ ਸਿੱਖਾਂ ਦੇ ਕੋਲੋਂ, ਪੂਜਾ ਦਾ ਧਨ ਤੁਹਾਡੇ ਕੋਲ ਹੁੰਦਾ, ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਤੁਸੀਂ ਇਸ ਧਨ ਨੂੰ ਕੀ ਸਮਝਦੇ ਹੋ, ਤੁਹਾਡੇ ਮਨ 'ਚ ਇਸ ਧਨ ਪ੍ਰਤੀ ਕਿਸ ਤਰ੍ਹਾਂ ਦੇ ਵਿਚਾਰ ਨੇ? ਅੱਜ ਦੀ ਇਸ ਕਥਾ ਜਿੰਨੇ ਵੀ ਗੁਰਮੁਖ ਸੁਣਦੇ ਹੋਣ ਦੇਸਾਂ ਪ੍ਰਦੇਸਾਂ ਦੇ ਵਿੱਚ, ਇੱਕ ਇੰਨੀ ਕੁ ਨੁਕਤੇ ਵਾਲੀ ਗੱਲ ਸਾਰਿਆਂ ਦੇ ਜ਼ਿੰਦਗੀ 'ਚ ਕੰਮ ਆਉਣ ਵਾਲੀ, ਪਾਠੀ ਸਿੰਘਾਂ ਦੇ, ਰਾਗੀ ਸਿੰਘਾਂ ਦੇ, ਗੁਰਦੁਆਰਿਆਂ ਦੀਆਂ ਕਮੇਟੀਆਂ ਵਾਲਿਆਂ ਦੇ, ਸਾਡੇ ਤੁਹਾਡੇ ਸਾਰਿਆਂ ਦੇ ਕੰਮ ਆਉਣ ਵਾਲੀ ਗੱਲ ਹੈ। ਜੀਵਨ ਦੇ 'ਚ ਜੇ ਇਹਨੂੰ ਮੰਨ ਲਈਏ, ਸੁੱਖ ਪ੍ਰਾਪਤ ਹੋਏਗਾ। ਗੁਰੂ ਅਰਜਨ ਦੇਵ ਜੀ ਨੇ ਪੁੱਛਿਆ, ਕਿਉਂ? ਕਲਯੁੱਗ ਦੇ ਅੰਦਰ ਪਤਾ ਸੀ ਵੀ ਵਰਤਾਰਾ ਹੈ, ਸਭ ਹੀ ਵਰਤਣਾ ਹੈ। ਮਹਾਰਾਜ ਕਹਿੰਦੇ, ਦੱਸੋ ਸਿੱਖੋ, ਇਹਨਾਂ ਨੂੰ ਅਜਬ ਅਜਾਇਬ ਅਤੇ ਉਮਰੇ ਸ਼ਾਹ ਨੂੰ ਕਹਿੰਦੇ ਵੀ ਤੁਸੀਂ ਕਾਰ ਸੇਵਾ ਲੈ ਕੇ ਆਉਂਦੇ ਹੋ, ਮਾਇਆ ਤੁਹਾਡੇ ਕੋਲ ਹੁੰਦੀ ਹੈ ਦਸਾਉਣ ਦੀ ਗੁਰਸਿੱਖਾਂ ਦੀ, ਵੀ ਤੁਸੀਂ ਇਸ ਧਨ ਨੂੰ ਕਿਸ ਪ੍ਰਕਾਰ ਸਮਝਦੇ ਹੋ? ਇਹ ਮਹਾਰਾਜ ਨੇ ਸਵਾਲ ਕੀਤਾ ਉਹਨਾਂ ਸਿੱਖਾਂ, ਉਹ ਹੁਣ ਉੱਤਰ ਦੇਣਗੇ। ਸੁਣੋ ਜੀ, ਉਹ ਉੱਤਰ ਜਿਹੜਾ ਹੈ ਉਹ ਸਾਡੇ ਕੰਮ ਆਉਣ ਵਾਲਾ ਹੈ। ਇਹ ਇਸ ਪ੍ਰਕਾਰ ਕਹਿੰਦੇ ਨੇ,
ਜੋ ਸੰਗਤ ਤੇ ਲਿਆਵਨ ਠਾਨੋ।
ਮਹਾਰਾਜ ਕਹਿੰਦੇ, ਜਿਹੜੀ ਸੰਗਤ ਤੋਂ ਲੈ ਕੇ ਆਉਂਦੇ ਹੋ,
ਕਹਿਓ ਤਿੰਨੋਂ ਹਮ ਬਿਖ ਸਮਝਾਨੇ,
ਰੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਕਿ ਸੱਚੇ ਪਾਤਸ਼ਾਹ, ਹੈ ਤਾਂ ਇਹ ਧਨ, ਪਰ ਸਾਡੀ ਦ੍ਰਿਸ਼ਟੀ ਦੇ ਵਿੱਚ ਤਾਂ ਵੀ ਵਿਓਹ ਦੇ ਸਮਾਨ ਹੈ, ਜ਼ਹਿਰ ਦੇ ਸਮਾਨ ਹੈ। ਜਿਵੇਂ ਜ਼ਹਿਰ ਕਿਸੇ ਦੇ ਕੋਲ ਚੁੱਕੀ ਹੋਵੇ, ਉਹ ਸੰਭਾਲ ਕੇ ਲਈ ਤਾਂ ਜਾ ਰਿਹਾ, ਪਰ ਡਰਦਾ ਹੈ ਵੀ ਇਹ ਖਾਣ ਯੋਗ ਨਹੀਂ ਹੈ। ਅਸੀਂ ਮਹਾਰਾਜ ਡਰਦੇ ਹਾਂ, ਇਸ ਨੂੰ ਵਿਓਹ ਸਮਝਦੇ ਹਾਂ। ਗੁਰ ਕੇ ਧਨ ਕੋ ਜੋ ਨਾ ਰਿਹਰ ਹੈ, ਇੱਕ ਸ਼ਾਸਤਰ 'ਚ ਸੂਤਰ ਹੈ ਛੋਟਾ ਜਿਹਾ, ਗੁਰ ਕੇ ਧਨ ਕੋ ਜੋ ਨਰ ਹਿਰ ਹੈ, ਹੱਥ ਵਿਭੂਤ ਦੁਖੀ ਨਰ ਮਰ ਹੈ। ਗੁਰੂ ਦਾ ਧਨ ਚੁਰਾਉਣ ਵਾਲੇ ਦੁਖੀ ਹੋ ਕਰਕੇ ਇੱਕ ਜਨਮ 'ਚ ਨਹੀਂ, ਕਈ ਕਈ ਜਨਮਾਂ ਤੱਕ ਖੇਡਾ ਨਹੀਂ ਛੁੱਟੇਗਾ, ਕਈ ਕਈ ਜਨਮਾਂ ਤੱਕ। ਭਾਈ ਸਾਹਿਬ, ਭਾਈ ਗੁਰਦਾਸ, ਬ੍ਰਹਮ ਬੇਤੇ ਨ ਚਾਰ ਗੁਰੂਆਂ ਦੀ ਸੰਗਤ ਹੋਈ ਹੈ, ਔਰ ਚਾਰੇ ਗੁਰੂਆਂ ਦੇ ਨਾਲ ਨੇੜੇ ਦੀ ਰਿਸ਼ਤੇਦਾਰੀ ਸੰਬੰਧ ਵੀ ਰਿਹਾ ਹੈ। ਗੁਰੂ ਘਰ ਦੇ ਵਿੱਚ ਉਹਨਾਂ ਨੂੰ ਉਹੀ ਰੁਤਬਾ ਹੈ ਜੋ ਮਹਾਰਿਸ਼ੀ ਵਿਆਸ ਜੀ ਨੂੰ ਹਿੰਦੂ ਮਤ ਦੇ ਅੰਦਰ ਹੈ। ਅਤੇ ਕੁਝ ਸੰਪਰਦਾਇ ਵਿਦਵਾਨਾਂ ਦਾ ਇਹ ਵਿਚਾਰ ਹੈ ਵੀ ਭਾਈ ਗੁਰਦਾਸ ਦੇ ਰੂਪ ਵਿੱਚ ਮਹਾਰਿਸ਼ੀ ਵਿਆਸ ਹੀ ਆਪਣਾ ਸਰੀਰ ਬਦਲ ਕੇ, ਕਿਉਂਕਿ ਜਿਹੜੇ ਮੁਕਤ ਪੁਰਸ਼ ਹੁੰਦੇ ਆ, ਅਲਪ ਬੁੱਧੀ ਵਾਲਿਆਂ ਨੂੰ ਤਾਂ ਸ਼ੰਕਾ ਫੁਰਦੀ ਹੈ, ਜੀ ਉਹ ਮੁਕਤ ਹੀ ਨਹੀਂ ਹੋਇਆ, ਜੇ ਤੁਰਿਆ ਫਿਰਦਾ। ਸ਼ਾਇਦ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਭੁੱਲ ਗਈ ਕਿ ਜਨਮ ਮਰਨ ਦੋਹੂ ਮੈਂ ਨਾਹੀਂ, ਫਿਰ ਅੱਗੇ ਕੀ ਹੈ, ਜਨ ਪਰਉਪਕਾਰੀ ਆਏ। ਪਰਉਪਕਾਰ ਕਰਨ ਵਾਲਾ ਆਉਂਦਾ, ਅਤੇ ਪਰ ਉਹਦੇ ਆਉਣ ਦਾ, ਜੀਵਾਂ ਦੇ ਆਉਣ ਦਾ ਬੜਾ ਹੀ ਅੰਤਰਾ ਹੈ। ਉਹ ਮੁਕਤ ਪੁਰਸ਼ ਹੈ, ਉਹ ਸੰਸਾਰ ਦੇ ਭਲੇ ਵਾਸਤੇ ਆਉਂਦਾ। ਸੋ ਇਸ ਕਰਕੇ ਭਾਈ ਗੁਰਦਾਸ ਹੈ ਮਹਾਰਿਸ਼ੀ ਵਿਆਸ ਦਾ ਅਵਤਾਰ ਮੰਨਿਆ ਹੈ। ਅਤੇ ਕੁਝ ਜਿਨ੍ਹਾਂ ਨੂੰ ਇਹ ਗੱਲ ਪਚਦੀ ਨਹੀਂ ਉਹ ਥੋੜ੍ਹਾ ਜਿਹਾ ਬਦਲਾਅ ਨਾਲ ਕਹਿੰਦੇ ਆ ਜੀ ਗੁਰੂ ਘਰ ਵਿੱਚ ਭਾਈ ਸਾਹਿਬ ਦਾ ਉਹ ਰੁਤਬਾ ਜਿਹੜਾ ਮਹਾਰਿਸ਼ੀ ਵਿਆਸ ਹੈ, ਜਿਹੜੀ ਗੱਲ ਜਿਹਨੂੰ ਪਚੇ ਉਹ ਪਚਾ ਲਿਓ, ਮੈਂ ਦੋਨੇ ਕਹਿਤੀਆਂ। ਤੋ ਇਸ ਕਰਕੇ ਅਤੇ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਦੇ ਧੰਨ ਵਾਲੇ, ਗੋਲਕ ਦੇ ਧੰਨ ਵਾਲੇ ਕੀ ਕਹਿੰਦੇ। ਔਰ ਇਹ ਵੀ ਯਾਦ ਰੱਖਿਓ, ਦੁਨੀਆਂ ਜੋ ਮਰਜ਼ੀ ਕਹੀ ਜਾਏ ਇਸ ਗੱਲ 'ਤੇ ਨਾ ਘਬਰਾਇਓ, ਲੇਕਿਨ ਗੁਰੂ ਕੇ ਧੰਨ ਨੂੰ ਕਦੀ ਵਰਤਣਾ ਨਹੀਂ, ਔਰ ਗੁਰੂ ਦੀ ਗੋਲਕ ਦੇ ਪੈਸੇ ਨੂੰ ਵਿਹੋ ਜਾਣਨਾ ਹੈ। ਮੈਂ ਜਾਣਾਂਗਾ ਮੈਂ ਸੁਖੀ ਰਹਾਂਗਾ, ਤੁਸੀਂ ਜਾਣਗੇ ਤੁਸੀਂ ਸੁਖੀ ਰਹੋਗੇ। ਭਾਈ ਸਾਹਿਬ ਲਿਖਦੇ ਨੇ ਜਿਉਂ ਮਰਿਆਦਾ ਹਿੰਦੂਆਂ, ਬੜੀ ਲਿਖਣੀ ਬੜੀ ਸਪਸ਼ਟ ਹੈ ਭਾਈ ਗੁਰਦਾਸ ਜੀ, ਜਿਵੇਂ ਹਿੰਦੂ ਧਰਮ ਦੀ ਇੱਕ ਮਰਿਆਦਾ ਹੈ ਕਿ ਗਊ ਦਾ ਮਾਸ ਨਹੀਂ ਖਾ ਸਕਦੇ, ਜਿਉਂ ਮਰਿਆਦਾ ਹਿੰਦੂਆਂ ਗਊ ਮਾਸ ਅਖਾਜ। ਅਤੇ ਹੁਣ ਦੂਸਰਾ ਧਰਮ ਹੈ ਮੁਸਲਮਾਨ, ਮੁਸਲਮਾਨ ਸੂਰੋਂ ਸੁਗੰਧ ਵਿਆਜ, ਮੁਸਲਮਾਨ ਵਾਸਤੇ ਸੂਰ ਦਾ ਮਾਸ ਹੈ ਜਿਹੜਾ ਕਿ ਨਹੀਂ ਉਹਨਾਂ ਦੇ ਵਰਤਣ ਯੋਗ ਨਹੀਂ, ਵਰਤਣਾ ਇੱਕ ਪਾਸੇ ਰਿਹਾ, ਨਾਂ ਨਹੀਂ ਲੈਂਦੇ ਸੂਰ ਦਾ। ਅਤੇ ਉਹ ਚਲੋ ਪੈਗੰਬਰ ਦੇ ਨਾਲ ਜੋ ਸੀ ਉਹ ਤਾਂ ਲੰਮੀਆਂ ਕਹਾਣੀਆਂ, ਛੱਡ ਹੀ ਦਿਓ, ਬਸ ਮਰਿਆਦਾ ਹੈ ਦੋਨਾਂ ਧਰਮਾਂ ਦੀ। ਜਿਉਂ ਮਰਿਆਦਾ ਹਿੰਦੂਆਂ ਗਊ ਮਾਸ ਅਖਾਜ, ਮੁਸਲਮਾਨ ਸੂਰੋਂ ਸੁਗੰਧ ਵਿਆਜ, ਸਹੁਰੇ ਘਰ ਜੁਆਈਏ ਪਾਣੀ ਮਦਰਾਜ। ਧੀ ਦੇ ਘਰ ਦਾ ਪੁਰਾਣੇ ਸਮੇਂ ਦੇ ਕੁਝ ਬਜ਼ੁਰਗ ਐਸੇ ਸੀ ਜਿੱਥੇ ਧੀ ਵਿਆਹ ਦਿੱਤੀ ਪਾਣੀ ਤੱਕ ਨਹੀਂ ਸੀ ਪੀਂਦੀ। ਕਿਉਂ? ਕੁਝ ਲੋਕ ਧੀਆਂ ਵੇਚ ਦਿੰਦੇ ਸਨ ਇਹ ਸਾਬਤ ਕਰਨ ਵਾਸਤੇ ਵੀ ਇੱਕ ਪਾਸੇ ਧੀਆਂ ਦੇ ਪੈਸੇ ਵੱਟਣ ਵਾਲੇ ਨੇ, ਵੇਚਣ ਵਾਲੇ ਨੇ ਧੀਆਂ, ਕੁੜੀਆਂ ਨੂੰ ਮਾਰਨ ਵਾਲੇ ਨੇ, ਕੁੜੀਆਂ ਨੂੰ ਵੇਚ ਦਿੰਦੇ ਹੈ, ਅਤੇ ਦੂਜੇ ਪਾਸੇ ਧਰਮੀ ਬੰਦਿਆਂ ਨੇ ਸਾਬਤ ਕਰਦਾ ਉਹ ਪਾਣੀ ਵੀ ਨਹੀਂ ਪੀਂਦੇ ਜਵਾਈ ਦੇ ਘਰ ਦਾ। ਜਿਉਂ ਮਰਿਆਦਾ ਹਿੰਦੂਆਂ ਗਊ ਮਾਸ ਖਾਜ, ਮੁਸਲਮਾਨ ਸੂਰੋਂ ਸੁਗੰਧ ਵਿਆਜ, ਸਹੁਰੇ ਘਰ ਜਵਾਈਏ ਪਾਣੀ ਮਦਰਾਜ, ਸਹਾ ਨ ਖਾਹੀ ਚੂਹੜਾ ਮਾਇਆ ਮੋਹਤਾਜ। ਅਤੇ ਇਹਦੇ ਨਾਲ ਹੀ ਫਿਰ ਭਾਈ ਸਾਹਿਬ ਇੱਕ ਵਡਮੁੱਲੀ ਗੱਲ ਅੱਗੇ ਇਹ ਕਹਿੰਦੇ ਹੈ ਕਿ ਜਿਵੇਂ ਹਿੰਦੂ ਧਰਮ ਦੇ ਵਿੱਚ ਗਊ ਦਾ ਮਾਸ ਨਾ ਖਾਣ ਯੋਗ ਹੈ, ਮੁਸਲਮਾਨਾਂ ਨੂੰ ਸੂਰ ਅਤੇ ਸੁਗੰਧ ਨਾ ਖਾਣ ਵਰਤਣ ਯੋਗ ਨੇ, ਸਾਹਾ ਮਜ਼ਬੀ ਵਾਸਤੇ ਨਾ ਯੋਗ ਹੈ, ਅਤੇ ਸਹੁਰੇ ਨੂੰ ਜਵਾਈ ਦੇ ਘਰ ਦਾ ਪਾਣੀ ਸ਼ਰਾਬ ਦੀ ਨਿਆਈ ਤਿਆਗਦਾ ਹੈ। ਕਹਿੰਦੇ ਤਿਉਂ ਧਰਮ ਸਾਲ ਦੀ ਝਾਕ ਹੈ ਵਿਹੋ ਖੰਡ ਪਾਜ, ਅਤੇ ਇਉਂ ਗੋਲਕ ਦੇ ਪੈਸੇ ਨੇ ਕਹਿੰਦੇ ਮਿੱਠੀ ਜ਼ਹਿਰ ਹੈ। ਇਸ ਕਰਕੇ ਮਾਤਾ ਗੁਜਰ ਕੌਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ, ਮਾਤਾ ਨੇ ਕਿਹਾ ਸੀ ਪੁੱਤਰ ਰਾਤ ਦਿਨ ਤੇਰੇ ਨਾਲ ਆਪਣੇ ਜੀਵਨ ਦੀ ਬਾਜ਼ੀ ਲਾਈ ਬੈਠੇ ਹੈ, ਤੂੰ ਇਹ ਧੰਨ ਇਹਨਾਂ ਨੂੰ ਦੇ ਦੇ, ਸਤਲੁਜ ਦੇ ਪ੍ਰਵਾਹ ਕਰਨ ਲੱਗਿਆ। ਕਹਿੰਦੇ ਮਾਂ ਮੇਰੀਏ, ਮੈਂ ਇੱਕ ਸਵਾਲ ਪੁੱਛਦਾ ਤੈਨੂੰ ਵੀ ਜੇ ਮੈਂ ਤੈਨੂੰ ਲਿਆ ਕੇ ਜ਼ਹਿਰ ਦੇ ਦਿਆਂ ਵੀ ਆਹ ਜ਼ਹਿਰ ਦੇ ਅਤੇ ਤੂੰ ਆਪਣੇ ਪੁੱਤਰ ਨੂੰ ਦੇ ਦੇ, ਮੈਨੂੰ ਦੇ ਦੇਂਗੀ ਜ਼ਹਿਰ? ਕਹਿੰਦੀ ਬੇਟਾ ਮੈਂ ਤਾਂ ਇੱਕ ਪਾਸੇ ਦੀ ਦੁਨੀਆ ਦੀ ਕੋਈ ਔਰਤ ਵੀ ਨਹੀਂ ਆਪਣੇ ਪੁੱਤ ਨੂੰ ਜ਼ਹਿਰ ਦੇ ਸਕਦੀ। ਕਹਿੰਦੇ ਫਿਰ ਖਾਲਸਾ ਮੇਰਾ ਪੁੱਤਰ ਹੈ, ਮੈਂ ਵੀ ਇਹਨਾਂ ਨੂੰ ਜ਼ਹਿਰ ਨਹੀਂ ਦੇ ਸਕਦਾ। ਇਹ ਕਲਗੀਧਰ ਪਾਤਸ਼ਾਹ। ਭਾਈ ਸਾਹਿਬ ਜੀ ਗੁੱਸਾ ਨਾ ਕਰਨ, ਮੇਰੇ ਰਹਿਣੀ ਨਹੀਂ ਗੱਲ ਦੇ, ਮੈਂ ਆਪਣੇ ਇਹਨਾਂ ਵੀਰਾਂ ਤੋਂ ਪਹਿਲਾਂ ਹੀ ਮਾਫ਼ੀ ਮੰਗ ਲੈਣਾ ਭਾਈ ਈਸ਼ਰ ਸਿੰਘ ਜੀ, ਵਚਨ ਆਇਆ ਹੋਇਆ ਰੋਕਣਾ ਨਹੀਂ, ਮੈਨੂੰ ਪਤਾ ਇਹਨਾਂ ਨੂੰ ਚੰਗਾ ਨਹੀਂ ਲੱਗਣਾ ਬਿਲਕੁਲ। ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਕੋਈ ਕਿਸੇ ਦੇ ਜਾਣ ਪਛਾਣ ਦੇ ਮੁਤਾਜ ਥੋੜ੍ਹੀ ਨਾ, ਪੂਰੀ ਦੁਨੀਆਂ ਦੇ ਵਿੱਚ ਉਹਨਾਂ ਦਾ ਘਰ ਘਰ ਨਾਂ ਚੱਲਦਾ। ਔਰ ਮੈਂ ਇਹ ਵੀ ਦੱਸਦਿਆਂ, ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਇੱਕ ਗੁਰਸਿੱਖ ਤੋਂ ਸੁਣਿਆ ਮੈਂ ਬਚਨ ਸੈਂਪਲੀ ਸਾਹਿਬ, ਉੱਥੇ ਮਹਾਂਪੁਰਖ ਆਏ ਸੀ ਕਥਾ ਕਰਨ ਵਾਸਤੇ। ਸਭ ਤੋਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਅੰਮ੍ਰਿਤ ਸੰਚਾਰ ਦੀ ਸੈਂਪਲੀ ਸਾਹਿਬ ਹੋਈ ਸੀ ਮੇਰੇ ਗੁਆਂਢ 'ਚ, ਔਰ ਉੱਥੇ ਦੇ ਅੰਮ੍ਰਿਤ ਸੰਚਾਰ ਨੇ ਸੈਂਟਰ ਹਿਲਾ ਦਿੱਤਾ ਸੀ। ਪ੍ਰਾਈਮ ਮਿਨਿਸਟਰ ਨੇ ਬੂਟਾ ਸਿੰਘ ਨੂੰ, ਗਿਆਨੀ ਜੈਲ ਸਿੰਘ ਨੂੰ ਬੁਲਾ ਕੇ ਕਿਹਾ ਤੁਸੀਂ ਸੁੱਤੇ ਪਏ ਹੋ, ਜਿੱਥੇ ਭਿੰਡਰਾਂ ਵਾਲੇ ਆ ਕੇ ਐਡੇ ਵੱਡੇ ਪੱਧਰ ਦੇ ਉੱਤੇ, ਉਹ ਤਾਂ ਇਹੀ ਕਹਿੰਦੇ ਸੀ ਅੱਤਵਾਦੀ ਪੈਦਾ ਕਰਕੇ, ਸਮਾਂ ਹੀ ਐਸਾ ਵੀ ਜਿਹਨੂੰ ਅੰਮ੍ਰਿਤਸਰ ਤੋਂ ਵੀ ਅੱਤਵਾਦੀ ਪੈਦਾ ਕਰ। ਅਤੇ ਉਦੋਂ ਬਾਅਦ ਫਿਰ ਇਹ ਸੈਂਟਰ ਦੇ ਮਿਨਿਸਟਰ ਸੈਂਪਲੀ ਸਾਹਿਬ ਆਉਣ ਲੱਗੇ ਹੈ, ਉਦੋਂ ਪਹਿਲਾਂ ਕੋਈ ਨਹੀਂ ਸੀ ਹੁੰਦਾ। ਅਤੇ ਮਹਾਂਪੁਰਖ ਸਾਰੀ ਰਾਤ ਅੰਮ੍ਰਿਤ ਛਕਾਉਂਦੇ ਰਹੇ। ਤਿੰਨ ਵਾਰੀ ਵਾਟਾ ਤਿਆਰ ਹੋਇਆ, ਬਾਹਲੀ ਸੰਗਤ ਸੀ, ਆਪ ਲੱਗੇ ਸੀ ਪੰਜਾਂ ਪਿਆਰਿਆਂ। ਅੰਮ੍ਰਿਤ ਵੇਲੇ ਕਥਾ ਦਾ ਟਾਈਮ ਹੋ ਗਿਆ, ਮਹਾਂਪੁਰਖ ਕਹਿੰਦੇ ਵੀ ਮੇਰੇ ਤੋਂ ਕਥਾ ਨਹੀਂ ਹੋਣੀ। ਅਤੇ ਉੱਥੇ ਉਹ ਸਰਪੰਚ ਸਾਹਿਬ, ਉਹਨਾਂ ਦਾ ਬੇਟਾ ਮੇਰੇ ਕੋਲ ਰਹਿੰਦਾ ਸੀ ਜਥੇ 'ਚ, ਉਹ ਕਹਿੰਦੇ ਵੀ ਤੁਸੀਂ ਆਪਣਾ ਇੱਥੇ ਇੰਤਜ਼ਾਮ ਕਰੋ। ਹਾਲਾਂਕਿ ਜਥੇ 'ਚ ਬਹੁਤ ਸਾਰੇ ਗਿਆਨੀ ਸਿੰਘ ਸੀ ਮਹਾਂਪੁਰਖਾਂ ਦੇ ਨਾਲ, ਅਤੇ ਮੈਂ ਉਸ ਵੇਲੇ ਸੰਗਤ ਦੇ ਭਾਂਡੇ, ਮੇਰੇ ਮਨ ਦੇ ਵਿੱਚ ਵੀ ਲੋਕਾਂ ਨੂੰ ਕਹਿਣ ਦੀ ਉਹ ਬਾਤ ਨਹੀਂ, ਸੇਵਾ ਆਪਣੇ ਹੱਥੀਂ ਕਰਨੀ ਚਾਹੀਦੀ, ਮੈਂ ਭਾਂਡੇ ਮਾਂਜ ਰਿਹਾ। ਅਤੇ ਨੱਠਿਆ ਮੇਰੇ ਕੋਲ ਸਰਪੰਚ ਆਇਆ, ਆ ਕੇ ਕਹਿਣ ਲੱਗਾ ਜੀ ਵੀ ਕਥਾ ਦੀ ਡਿਊਟੀ ਤੁਸੀਂ ਕਰਨੀ। ਮੈਨੂੰ ਪਤਾ ਉੱਥੇ ਅਸੰਖ ਹੈ ਨਾ, ਆਸਣ ਲੋਏ ਲੋਏ ਭੰਡਾਰ, ਇਹ ਪੌੜੀ ਦੇ ਅਰਥ ਹੋਏ ਸਨ ਉੱਥੇ। ਅਤੇ ਉੱਥੇ ਇੱਕ ਸਿੰਘ ਨੇ ਬਚਨ ਸੁਣਾਇਆ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਵੱਡਿਆਂ ਦੇ ਵਿਦਿਆਰਥੀਆਂ 'ਚੋਂ ਇੱਕ ਸੰਤ ਬਾਬਾ ਜਰਨੈਲ ਸਿੰਘ ਨੂੰ ਕਹਿੰਦਾ ਹੈ, ਕਹਿੰਦਾ ਮਹਾਂਪੁਰਖ ਉਹ ਟਕਸਾਲ ਕਿਹੜੇ ਪਾਸੇ ਨੂੰ ਤੋਰਤੀ ਤੁਸੀਂ? ਸਿੱਧੇ ਸ਼ਬਦਾਂ 'ਚ ਕਿਹਾ ਉਹਨੇ। ਮਹਾਂਪੁਰਖ ਬੜੀ ਜਰਨਾ ਸ਼ਕਤੀ ਸੀ, ਕਹਿੰਦੇ ਦੱਸੋ ਕਿਹਦੇ ਨੂੰ ਤੋਰੀ ਸੀ? ਕਹਿੰਦੇ ਆਪਣਾ ਕੰਮ ਪੋਥੀਆਂ ਪੜ੍ਹਨਾ ਪੜਾਉਣ ਦਾ ਸੀ, ਵਿਦਿਆ ਪੜ੍ਹਨੀ ਪੜਾਉਣੀ ਸੀ, ਤੁਸੀਂ ਤਾਂ ਸਾਰਿਆਂ ਨੂੰ ਸ਼ਸਤਰ ਚੁਕਾ ਦਿੱਤੇ, ਰਾਤ ਦਿਨ ਪੋਥੀਆਂ ਛੱਡ ਕੇ ਹੁਣ ਇਹ ਕੰਮ ਕਰ ਰਹੇ। ਮਹਾਂਪੁਰਸ਼ ਕਹਿੰਦੇ ਗੁਰਮੁਖਾ ਬਈ ਮੈਨੂੰ ਇਉਂ ਦੱਸ ਵੀ ਫਲਾਨੇ ਥੋਂ ਜਦੋਂ ਸੰਤ, ਬੜਾ ਚੇਤਾ ਸੀ ਸੰਤਾਂ ਦਾ, ਫਲਾਨੇ ਥਾਂ ਤੋਂ ਜੋ ਸੰਤ ਗਿਆਨੀ ਗੁਰਬਚਨ ਸਿੰਘ ਬੈਠੇ ਸੀ ਉੱਥੇ ਇੱਕ ਬਚਨ ਚੱਲਿਆ ਸੀ, ਤੂੰ ਹੈਗਾ ਸੀ ਉੱਥੇ? ਕਹਿੰਦੇ ਜੀ ਦੱਸੋ ਕੀ? ਮਹਾਂਪੁਰਖਾਂ ਨੇ ਇਹ ਨਹੀਂ ਸੀ ਕਿਹਾ ਵੀ ਮੇਰੇ ਤੋਂ ਤੀਜੇ ਥਾਂ 'ਤੇ ਜਿਹੜਾ ਜਥੇਦਾਰ ਟਕਸਾਲ ਦਾ ਆਊਗਾ ਵੀ ਹੁਣ ਤੂੰ ਹੀ ਦੱਸ ਵੀ ਕੀ ਆ ਕਿਹਾ ਸੀ ਸੰਤਾਂ ਨੇ? ਕਹਿੰਦਾ ਜੀ ਸੰਤਾਂ ਨੇ ਕਿਹਾ ਸੀ ਜੀ ਮੇਰੇ ਤੋਂ ਬਾਅਦ ਜਿਹੜਾ ਟਕਸਾਲ ਦਾ ਤੀਸਰਾ ਜਥੇਦਾਰ ਆਊਗਾ ਉਦੋਂ ਟਕਸਾਲ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਪਹੁੰਚ ਜਾਊਗਾ। ਮਹਾਂਪੁਰਖ ਕਹਿੰਦੇ ਫਿਰ ਪੋਥੀਆਂ ਪੜ੍ਹਨ ਨਾਲ ਨਹੀਂ ਸੀ ਜਾਣਾ, ਇਹ ਤਾਂ ਸ਼ਸਤਰਾਂ ਨਾਲ ਹੀ ਜਾਣਾ ਸੀ, ਮੈਂ ਤਾਂ ਉਹੀ ਕੰਮ ਕਰਦਾ ਜਿਹੜਾ ਵੱਡਿਆਂ ਨੇ ਕਿਹਾ। ਲਾਜਵਾਬ ਕਰ ਦਿੰਦੇ ਸੀ ਕਦੀ ਉਹਨਾਂ ਮਹਾਂਪੁਰਖਾਂ ਦਾ, ਜਿਹੜੀ ਮੈਂ ਗੱਲ ਭਾਈ ਈਸ਼ਰ ਸਿੰਘ ਜੀ ਦੇ ਨਾਲ ਸੰਬੰਧਿਤ ਹੈ, ਜਿਹੜੇ ਕਰਕੇ ਮੈਂ ਇਹਨਾਂ ਤੋਂ ਖਿਮਾ ਮੰਗੀ ਬਈ ਬੱਚਾ ਮੈਨੂੰ ਆਪਣੇ ਬੇਟੇ ਗੁਰਪ੍ਰੀਤ ਦੀ ਤਰ੍ਹਾਂ ਹੀ ਆ ਤੂੰ, ਔਰ ਤੂੰ ਵੀ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਦੋਨੇ ਬੇਟੇ ਇੰਦਰਜੀਤ ਸਿੰਘ ਜੀ ਵੀ ਬੈਠੇ ਨੇ, ਬਚਪਨ ਤੋਂ ਇਸੇ ਤਰ੍ਹਾਂ ਸਨੇਹ ਕਰਦੇ ਆ, ਸਾਰੇ ਟਕਸਾਲ ਦੇ ਉਮਰੋਂ ਵੱਡਿਆਂ ਦਾ ਸਾਰਿਆਂ ਦਾ ਹੀ ਸਤਿਕਾਰ ਕਰਦੇ, ਕੱਲਾ ਮੇਰਾ ਹੀ ਨਹੀਂ। ਇੱਕ ਘਟਨਾ ਵਾਪਰੀ, ਹੁਣ ਤੁਸੀਂ ਦੇਖ ਲਿਓ ਵੀ ਸੰਤ ਦਾ ਸੁਭਾਅ ਸਾਡੇ ਦਾ ਕੈਸਾ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ। ਇਹੋ ਜਿਹਾ ਲੀਡਰ ਨਹੀਂ, ਇਹੋ ਜਿਹਾ ਆਗੂ ਮਿਲਣਾ ਕਠਿਨ ਬਾਤ ਹੈ ਗੁਰੂ ਪਿਆਰੇ। ਇਹ ਬੱਚੇ ਸੀ, ਛੋਟੀ ਸੀ ਬਹੁਤ ਉਮਰ, 9 ਕੁ ਵਰਿਆਂ ਦੇ ਹੋਣਗੇ ਜਦੋਂ ਦਾ ਇਹ ਮੈਂ ਬਚਨ ਸੁਣਾਉਣ ਲੱਗਿਆ। ਇਹ ਆਮ ਕਰਕੇ ਆਪਣੇ ਪਿਤਾ ਕੋਲ ਘੱਟ ਹੀ ਜਾਂਦੇ ਸੀ, ਅਤੇ ਮਹਾਂਪੁਰਖ ਕੱਪੜੇ ਲੋਹੇ ਹੋਏ ਇਸ਼ਨਾਨ ਕਰਨ ਵਾਸਤੇ ਨਾ ਜਾਣਾ ਸੀ ਗੁਰੂ ਨਾਨਕ ਨਿਵਾਸ। ਇਹ ਫਤਿਹ ਬੁਲਾਉਣ ਵਾਸਤੇ ਗਏ ਭਾਈ ਈਸ਼ਰ ਸਿੰਘ ਜੀ, ਅਤੇ ਉਹ ਫਤਿਹ ਬੁਲਾ ਕੇ ਚਲੋ ਜਦੇ ਨਿਕਲਿਆ ਅਤੇ ਮਹਾਂਪੁਰਖ ਚਲੇ ਗਏ ਗੁਸਲਖਾਨੇ 'ਚ, ਉੱਥੇ ਭਾਈ ਰਾਮ ਸਿੰਘ ਜੀ ਖੜ੍ਹੇ ਸੀ। ਭਾਈ ਰਾਮ ਸਿੰਘ ਜੀ ਨੇ 1 ਰੁਪਈਆ ਉੱਥੇ ਪਿਆ ਸੀ ਕੋਲ, ਚੱਕ ਕੇ ਈਸ਼ਰ ਸਿੰਘ ਜੀ ਹੱਥ 'ਤੇ ਰੱਖ ਦਿੱਤਾ। ਆਹ ਤੁਹਾਡੇ ਵਿੱਚ ਬੈਠੇ ਨੂੰ ਪੁੱਛ ਸਕਦੇ ਹੋ ਤੁਸੀਂ ਇਹਨਾਂ ਨੂੰ, 1 ਰੁਪਈਆ ਚੱਕ, ਇਹ ਬੱਚਾ ਸੀ ਇਹਨੇ ਫੜ ਲਿਆ, ਅਤੇ ਸੰਤਾਂ ਨੇ ਦੇਖ ਲਿਆ। ਮਹਾਂਪੁਰਸ਼ ਉਸੇ ਵੇਲੇ ਰੋਬ ਤਾਂ ਦੇਖੋ, ਉੱਥੇ ਬੜੇ ਬੜੇ ਜਿਹੜੇ ਘੜਾਮ ਚੌਧਰੀ ਨਾ ਹੁਣ ਗੜਾਂਜਦੇ ਫਿਰਦੇ, ਲੱਤਾਂ ਕੰਬਦੇ ਹੁੰਦੇ ਆ ਸੰਤਾਂ ਦੇ ਸਾਹਮਣੇ, ਅਸੀਂ ਦੇਖਦੇ ਰਹੇ ਹਾਂ। ਇਹ ਤਾਂ ਬੱਚਾ ਸੀ, ਸੰਤਾਂ ਨੇ ਇੱਕ ਦਬਕਾ ਮਾਰਿਆ, ਕਹਿੰਦੇ ਰੱਖ ਇੱਥੇ ਫਿਰ ਰੁਪਈਏ ਇੱਥੇ ਰੱਖ ਦੇ। ਚਲੋ ਜੀ ਇਹਨੇ ਰੱਖ ਦਿੱਤਾ, ਬੱਚਾ ਸੀ ਰੋਣ ਲੱਗ ਗਿਆ। ਅਤੇ ਉਦੋਂ ਬਾਅਦ ਸੰਤ ਬਾਹਰ ਆਏ ਇਸ਼ਨਾਨ ਕਰਕੇ ਪਲੰਘੇ 'ਤੇ ਬੈਠ ਕੇ, ਅਤੇ ਬੈਠ ਕੇ ਤਾਂ ਉਹ ਰਾਮ ਸਿੰਘ ਕਹਿੰਦਾ ਮਹਾਰਾਜ ਮੈਨੂੰ ਇਉਂ ਦੱਸੋ ਵੀ ਬੱਚਾ ਸੀ ਔਰ ਇਹਨੇ ਆਪ ਥੋੜ੍ਹੀ ਚੁੱਕਿਆ ਸੀ, ਜੇ ਤੁਸੀਂ ਘੂਰਨਾ ਸੀ ਡੰਨ ਦੇਣਾ ਸੀ ਮੈਨੂੰ ਦਿੰਦੇ, ਮੈਂ ਚੁੱਕ ਕੇ ਫੜਾਇਆ। ਰਾਮ ਸਿੰਘ ਇਹ ਗਲਤੀ ਹੈ ਤੇਰੀ ਵੀ। ਮਹਾਰਾਜ ਕਿਉਂ? ਕਹਿੰਦੇ ਵੀ ਇਹ ਗੁਰੂ ਦੀ ਗੋਲਕ ਦਾ ਰੁਪਈਆ ਹੈ, ਮੈਂ ਆਪਣੇ ਬੱਚਿਆਂ ਨੂੰ ਵੀ ਉਹ ਨਹੀਂ ਦੇ ਸਕਦਾ। ਉਹ ਕਹਿੰਦੇ ਜੀ ਇੱਕ ਰੁਪਈਏ ਨਾਲ ਗੁਰੂ ਦੀ ਗੋਲਕ ਨੂੰ ਘਾਟਾ ਆਉਣ ਲੱਗਿਆ ਸੀ, ਇਹ ਬਚਨ ਰਾਮ ਸਿੰਘ ਨੇ ਕਹੇ। ਅਤੇ ਮਹਾਂਪੁਰਖ ਕਹਿੰਦੇ ਗੱਲ ਰੁਪਈਏ ਦੀ ਨਹੀਂ, ਅੱਜ ਮੇਰੇ ਈਸ਼ਵਰ ਸਿੰਘ ਜੀ ਨੇ ਉਹਨੇ ਦੇ ਹੱਥ 'ਚ ਕਿਸੇ ਨੇ ਇੱਕ ਰੁਪਈਆ ਦੇ ਤਾ, ਅਤੇ ਕੱਲ੍ਹ ਨੂੰ ਗੋਲਕ ਦੇ ਕੋਈ 100 ਰੁਪਈਆ ਦੇਊਗਾ, 1000 ਦੇਊਗਾ, ਅਤੇ ਮੇਰੀ ਸੰਤਾਨ ਧਰਮ ਕਿਰ ਤੋਂ ਵਾਂਝੀ ਹੋ ਜਾਏਗੀ। ਨਹੀਂ ਐਸਾ ਹੋ ਸਕਦਾ। ਬੱਚਾ ਸੀ, ਇਹਨੂੰ ਆਪਣੀ ਬੁੱਕਲ 'ਚ ਲੈ ਕੇ ਦੋਨਾਂ ਲੱਤਾਂ ਦੇ ਵਿਚਾਲੇ ਗਲ ਬੱਕੜੀ ਪਾ ਕੇ ਕਿਹਾ ਬੇਟਾ ਵੀ ਮੈਂ ਜਿਹੜਾ ਕਿਹਾ ਠੀਕ ਹੈ, ਪਿਆਰ ਮੇਰਾ ਖਿਆਲ ਹੈ ਵੀ ਇਹ ਆਪਣੇ ਪਿਤਾ ਤੋਂ ਆਖਰੀ ਪਿਆਰ ਲਿਆ ਸੀ ਭਾਈ ਈਸ਼ਰ ਸਿੰਘ ਜੀ, ਬਸ ਉਦੋਂ ਬਾਅਦ ਤਾਂ ਵੀ ਪਾਣੀ ਵਰਤੇ ਜਿਹੜੇ ਬਸ। ਭਾਈ ਸਾਹਿਬ ਵੀ ਮਨ ਹੌਲਾ ਕਰਦੇ ਨੇ, ਚਲੋ ਸਾਰਿਆਂ ਦੇ ਮਨ 'ਤੇ ਅਸਰ ਹੁੰਦਾ ਇਸ ਗੱਲ ਦਾ। ਔਰ ਉਹਨਾਂ ਨੇ ਕਿਉਂ ਇਹ ਪਹਿਰਾ ਦਿੱਤਾ ਸੀ ਇਹਨਾਂ ਗੱਲਾਂ 'ਤੇ, ਅੱਜ ਉਹ ਆਇਆ ਵਾ ਨਾ ਬਚਨ ਵੀ ਇਹ ਵਿਓਹ ਹੈ, ਅਸੀਂ ਕਹਿਣ ਨੂੰ ਕਈ ਜਾਈਏ ਸੈਂਕੜੇ ਕਈ ਜਾਣ ਗਿਆ ਨਹੀਂ, ਪਰ ਮਹਾਂਪੁਰਖਾਂ ਨੇ ਅਮਲ ਕੀਤਾ ਹੋਇਆ ਸੀ। ਜੋ ਨਿੱਜੀ ਜੀਵਨ ਸੀ ਜਦੋਂ ਵਾਢੀ ਕਰਦੇ, ਲੋਕ ਤਾਂ ਅੱਜ ਕਹਿੰਦੇ ਨਾ ਸੰਤ ਨਾ ਕਹੋ ਕਿਸੇ ਨੂੰ, ਜਦੋਂ ਮਹਾਂਪੁਰਖ ਜੇ ਵਾਢੀ ਕਰਦੇ ਸੀ ਆਪਣੇ ਘਰ ਦੇ ਵਿੱਚ ਸੀ, 101 ਜਪ ਜੀ ਦਾ ਪਾਠ ਕਿਰਤ ਕਰਦੇ ਹੋਏ ਕਹਿੰਦੇ ਸੀ ਭਰਾਵਾਂ ਨੂੰ ਤੁਸੀਂ ਦੂਸਰੇ ਪਾਸੇ ਲੱਗੋ, ਮੈਂ ਦੂਸਰੇ ਪਾਸੇ ਲੱਗੂੰਗਾ, ਕਿਉਂਕਿ ਤੁਸੀਂ ਗੱਲਾਂ ਕਰਨੀਆਂ ਨਾ, ਮੈਂ ਬਾਣੀ ਪੜ੍ਹਨੀ ਹੈ। ਗੁਰੂ ਕਿਰਪਾ ਕਰੇ, ਔਰ ਅੱਜ ਵੀ ਮੈਂ ਉਹ ਨਿਸ਼ਚੇ 'ਤੇ ਖੜਾਂ ਕਿ ਦੁਨੀਆ ਮਰਦੀ ਹੈ ਮਰਦੀ ਰਹੇਗੀ, ਸੰਤ ਕਦੀ ਨਹੀਂ ਮਰਦਾ ਹੁੰਦਾ। ਗੁਰਬਾਣੀ ਕਹਿੰਦੀ ਹੈ ਸਾਖਤ ਬਰੈ ਸੰਤ ਸਭ ਜੀਵ ਹੈ, ਸੰਤ ਮਰ ਕੇ ਵੀ ਨਹੀਂ ਮਰਦਾ। ਪਰ ਅਫਸੋਸ ਹੈ ਅਸੀਂ ਉਹਨਾਂ ਦੀ ਸ਼ਹੀਦੀ ਜਿਹੜੀ ਹੈ ਬਹੁਤ ਲੇਟ ਮਨਾਉਣੀ ਸ਼ੁਰੂ ਕੀਤੀ, ਦੇਰ ਕੀਤੀ ਇਹਦੇ ਵਿੱਚ ਬਹੁਤ, ਪਰ ਕੋਈ ਬਾਤ ਨਹੀਂ। ਇੱਕ ਫਾਰਸੀ ਦਾ ਵਿਦਵਾਨ ਕਹਿੰਦਾ ਦੇਰ ਆਮੰਦ ਦਰੁਸਤ ਆਮੰਦ, ਇਹ ਜੀ ਦਾ ਸਿੱਧਾ ਜਿਹਾ ਸੀ ਉਹਨੇ, ਦੇਰ ਆਏ ਦਰੁਸਤ ਆਏ, ਐਂ ਨਹੀਂ ਆਏ, ਫਾਰਸੀ ਹੈ, ਦੇਰ ਆਮੰਦ ਦਰੁਸਤ ਆਮੰਦ, ਦੇਰ ਨਾਲ ਵੀ ਆਇਆ ਤਾਂ ਵੀ ਠੀਕ ਆ ਗਿਆ, ਕੋਈ ਬਾਤ ਨਹੀਂ। ਇਸ ਕਰਕੇ ਭਾਈ ਗੁਰਦਾਸ ਜੋ ਕਹਿੰਦੇ ਨੇ ਵਿਓਹ ਹੈ, ਔਰ ਇਸੇ ਗੱਲ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਬੈਠੇ, ਇਹ ਬਚਨ ਹੈ ਮੁਕਤਸਰ ਸਾਹਿਬ ਦਾ, ਕਿਉਂ ਮੈਨੂੰ ਮੇਰੇ ਕੁਛ ਭਰਾ ਇਸ ਗੱਲ 'ਤੇ ਤਾਂ ਮੇਰੇ ਵੀਰ ਤੰਗੀ ਨੇ ਮੇਰੇ 'ਤੇ, ਕਹਾਣੀਆਂ ਟਕਸਾਲ ਦੇ ਗਿਆਨੀਆਂ ਦੀਆਂ ਆਪਣੇ ਸੰਤਾਂ ਦੀਆਂ, ਕਿ ਤੁਹਾਡੇ ਦੁਸ਼ਮਣ ਵੀ ਮੇਰੇ ਸੰਤ ਨੂੰ ਤੁਹਾਡੇ ਕੀ ਲੱਗਦੇ, ਤੁਹਾਡੇ ਹੀ ਲੱਗਦੇ, ਫਿਰ ਹਿੰਦੂਆਂ ਦੇ ਸੰਤਾਂ ਦੀਆਂ ਸੁਣਾਵਾਂ ਉਹ ਚੰਗੀਆਂ ਲੱਗ ਜਾਣਗੀਆਂ, ਪੱਜ ਜਾਣਗੀਆਂ ਤੁਹਾਡੇ, ਸਿੱਖ ਸੰਤਾਂ ਦੀਆਂ ਸੁਣਾਉਣਾ। ਅਤੇ ਮਹਾਂਪੁਰਖ ਬੈਠੇ ਭਾਈ ਕਰਤਾਰ ਸਿੰਘ ਜੀ, ਸੰਤਾਂ ਦੇ ਵੱਡੇ ਸਪੁੱਤਰ, ਗਿਆਨੀ ਅਵਤਾਰ ਸਿੰਘ ਬੱਧਣੀ ਵਾਲਿਆਂ ਦੇ ਸਤਿਕਾਰਯੋਗ ਪਿਤਾ, ਸੰਤਾਂ ਦੇ ਪੁੱਤਰ, ਗੇੜੇ ਕੱਢਦੇ ਫਿਰੀ ਜਾਣ ਕਿਤੇ ਸੰਤ ਇਕੱਲੇ ਮਿਲ ਜਾਣ, ਮੈਨੂੰ ਮਿਲ ਗਏ, ਹੱਥ ਜੋੜ ਲਏ, ਕਹਿੰਦੇ ਪਿਤਾ ਜੀ ਇੱਕ ਵਚਨ ਕਰਨਾ ਆ ਗਿਆ। ਕਹਿੰਦੇ ਕਰਤਾਰ ਸਿੰਘ ਜਿਹੜਾ ਕਰਨਾ ਮੈਨੂੰ ਪਹਿਲਾਂ ਪਤਾ ਹੈ, ਦੋਨੇ ਸੀ ਕਰੀ ਨਾ। ਕਹਿੰਦੇ ਜੀ ਇੰਨਾ ਵੀ ਨਹੀਂ ਹੱਕ। ਕਹਿੰਦੇ ਤੈਂ ਵਚਨ ਇਹੀ ਕਰਨਾ ਵੀ ਮਾਇਆ ਦੀ ਤੰਗੀ ਬਹੁਤ ਆ ਗਈ। ਕਹਿੰਦਾ ਹਾਂਜੀ ਇਹੀ ਕਰਨਾ ਹੈ। ਕਹਿੰਦੇ ਬਾਈ ਬਾਤ ਸੁਣ ਲੈ, ਵੀ ਮੇਰੇ ਕੋਲ ਜਿਹੜਾ ਕੁਛ ਆਉਂਦਾ ਨਾ, ਵੀ ਇਹ ਗੁਰੂ ਦੀ ਇਮਾਨਤ ਹੈ, ਮੈਂ ਆਪਣੇ ਬੱਚਿਆਂ ਨੂੰ ਦੇ ਨਹੀਂ ਸਕਦਾ ਬਚਨ, ਉਹਨਾਂ ਨੇ ਵੀ ਇਹ ਕਿਹਾ ਸੀ। ਇਸ ਕਰਕੇ ਗੁਰੂ ਪਿਆਰਿਓ ਇਹ ਗੱਲ ਨਿਭਾਉਣੀ ਬੜੀ ਕਠਿਨ ਹੈ, ਕਹਿਣੀ ਬੜੀ ਸੌਖੀ ਹੈ, ਮਹਾਂਪੁਰਖਾਂ ਦੀ ਨਿਭ ਗਈ, ਅਤੇ ਜਿਹੜੇ ਇਸ ਤਰ੍ਹਾਂ ਨਿਭਾਉਣਗੇ ਸੁਖੀ ਰਹਿਣਗੇ। ਅੱਜ ਇਹ ਬੱਚੇ ਆਪਣੀ ਕਿਰਤ ਕਰਦੇ ਨੇ, ਕੀ ਅਲੰਬ ਹੈ। ਭਾਈ ਇੰਦਰਜੀਤ ਸਿੰਘ ਫੈਕਟਰੀ 'ਚ ਕੰਮ ਕਰਦੇ, ਕੋਈ ਬਦਨਾਮੀ ਹੈ? ਇਹ ਮਾਣ ਵਾਲੀ ਗੱਲ ਹੈ, ਜੇ ਗੁਰੂ ਨਾਨਕ ਹਲਵਾ ਸਕਦੇ ਨੇ ਤਾਂ ਸਾਡੇ ਇਹ ਵੀਰ ਵੀ ਆਪਣੀ ਰੋਜ਼ੀ ਰੋਟੀ ਕਮਾ ਕੇ ਖਾ ਰਹੇ ਹੈ। ਇਹ ਕਾਰਨ ਕੀ ਹੈ? ਇਹਨਾਂ ਦੇ ਪਿਤਾ ਨੇ ਆਹ ਕਥਾ ਉਹ ਟਕਸਾਲ ਦੇ ਉਹ ਜਥੇਦਾਰ, ਜਿਨ੍ਹਾਂ ਦਾ ਤਿੰਨ ਉਹਨਾਂ ਜਥੇਦਾਰਾਂ 'ਚ ਨਾਂ ਆ ਗਿਆ, ਅੱਜ ਤੱਕ ਜਿੱਦਾਂ ਖਾਲਸਾ ਸਾਜਿਆ ਹੈ, ਸਾਡੇ ਤਿੰਨ ਜਥੇਦਾਰਾਂ ਨੂੰ, ਜਿਸ ਹਰਿਮੰਦਰ ਸਾਹਿਬ ਦੀ ਕਥਾ ਸੁਣ ਰਹੇ ਹੋ, ਇਹਦੇ ਦੁਆਲੇ ਸਾਡੇ ਤਿੰਨ ਜਥੇਦਾਰ ਬੈਠੇ ਨੇ। ਬਾਬਾ ਦੀਪ ਸਿੰਘ ਜੀ ਟਕਸਾਲ ਦੇ ਮੁਖੀ ਬੈਠੇ ਹੈ, ਐਨ ਪ੍ਰਕਰਮਾ ਵਿੱਚ ਬੈਠੇ ਨੇ, ਅਤੇ ਇੱਕ ਪਾਸੇ ਬਾਬਾ ਗੁਰਬਖਸ਼ ਸਿੰਘ ਜੀ ਬੈਠੇ ਹੈ, ਅਤੇ ਇੱਕ ਪਾਸੇ ਸੰਤ ਬਾਬਾ ਜਰਨੈਲ ਸਿੰਘ ਦੀ ਯਾਦ ਕਾਇਮ ਹੋ ਰਹੀ ਹੈ 84 ਦੇ ਸ਼ਹੀਦਾਂ ਦੀ, ਅਤੇ ਇਸ ਯਾਦ ਨੂੰ ਵੀ ਟਕਸਾਲ ਪੰਥ ਦੇ ਨਾਲ ਮਿਲ ਕੇ ਇਹ ਸ਼ਲਾਘਾਯੋਗ ਕਦਮ ਜਿਹੜਾ ਚੁੱਕਿਆ, ਸਾਰਾ ਪੰਥ ਹੀ ਵਧਾਈ ਦਾ ਪਾਤਰ ਹੈ ਇਸ ਗੱਲ ਦਾ। ਇਸ ਕਰਕੇ ਗੁਰੂ ਪਿਆਰੇ ਜਿੰਨਾ ਕੋਈ ਮਰਜ਼ੀ ਟਕਸਾਲ ਨੂੰ ਭੰਡੀ ਜਾਏ, ਜਿੰਨਾ ਕੋਈ ਮਰਜ਼ੀ ਬਾਹਮਣ ਬਾਦ ਕਹੀ ਜਾਏ, ਜਿੱਦਣ ਲੋੜ ਪਈ ਆ ਸਿਰ ਵੀ ਸਾਡਿਆਂ ਨਹੀਂ ਦਿੱਤੇ ਨੇ। ਇਹ ਜਿਹੜੇ ਕਹਿਣ ਵਾਲੇ ਨੇ ਨਾ, ਸਿਰ ਵੀ ਤੂੜੀ ਵਾਲੇ ਲੁਕੋ ਕੇ ਰੱਖੇ ਨੇ ਆਪਣੇ। ਇਹ ਗੱਲਾਂ ਬਾਹਰ ਨਿਕਲ ਕੇ ਕਰਦੇ, ਉਹ ਤੂੜੀ 'ਚ ਬੜੇ ਬੈਠੇ ਹੁੰਦੇ ਜਦੋਂ ਕਿਤੇ ਲੋੜ ਪੈਂਦੀ ਹੈ। ਗੁਰੂ ਕਿਰਪਾ ਕਰੇ, ਆਓ ਜਿਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ, ਸਿੱਖਾਂ ਨੇ ਕਿਹਾ ਮਹਾਰਾਜ ਤਾਂ ਵਿਹੋ ਜਾਣਦੇ, ਜ਼ਹਿਰ ਹੈ ਸਾਡੇ ਲਈ, ਨਹੀਂ ਵਰਤਦੇ, ਐਸਾ ਹੀ ਹੋਣਾ ਚਾਹੀਦਾ। ਗੁਰੂ ਕਿਰਪਾ ਕਰੇ, ਇਹ ਸਾਡੇ ਵੀ ਮਨ ਦੇ ਵਿੱਚ ਵਸ ਜਾਏ ਬਾਤ।
ਸ਼ਿਵ ਨਿਰਮਾਇਲ ਕੇਰਸ ਮਾਨੇ,
ਹੁਣ ਇਹ ਸ਼ਬਦ ਸਾਧ ਸਿੰਘ ਜੀ ਜਿਹੜਾ ਹੈ ਨਾ, ਸ਼ਿਵ ਨਿਰਮਾਇਲ, ਇਹ ਸੰਸਕ੍ਰਿਤ ਦਾ ਸ਼ਬਦ ਆ ਗਿਆ। ਸੰਸ ਦੇ ਕਿਰਤ ਦੇ ਵਿੱਚ ਕਹਿੰਦੇ ਸਿਰ ਸ਼ਿਵ ਨਿਰਮਾਲੇ ਹੈ, ਇਹ ਸੰਸਕ੍ਰਿਤ 'ਚ ਐਸਾ ਸ਼ਬਦ, ਇਹਦਾ ਮਤਲਬ ਹੈ ਸ਼ਿਵ 'ਤੇ ਚੜਿਆ ਪਦਾਰਥ ਪ੍ਰਾਣਾਂ ਦੇ ਵਿੱਚ ਨਾ ਗ੍ਰਹਿਣ ਕਰਨ ਯੋਗ ਮੰਨਿਆ ਹੋਇਆ। ਸ਼ਿਵ ਜੀ ਨੂੰ ਅਰਪਣ ਕੀ, ਹਿੰਦੂ ਮਤ ਦੀ ਗੱਲ ਕਰਦਾ ਮੈਂ, ਪ੍ਰਮਾਣ ਦਿੱਤਾ ਨਾ ਭਾਈ ਸਾਹਿਬ ਨੇ, ਕਹਿੰਦੇ ਸਿੱਖਾਂ ਵਾਸਤੇ ਇਹ ਚੜਾਵੇ ਦਾ ਪੈਸਾ ਇਉਂ ਨਾ ਵਰਤਣ ਯੋਗ ਹੈ ਜਿਵੇਂ ਹਿੰਦੂਆਂ ਲਈ ਗਊ ਦਾ ਮਾਸ ਖਾਣਾ ਯੋਗ ਨਹੀਂ, ਮੁਸਲਮਾਨਾਂ ਲਈ ਸੂਰ ਦਾ ਮਾਸ ਖਾਣਾ ਯੋਗ ਨਹੀਂ, ਅਤੇ ਇਸੇ ਪ੍ਰਕਾਰ ਭਾਈ ਵਿਹੋ ਨਹੀਂ ਜਿਵੇਂ ਕੋਈ ਖਾਲਸਾ ਦਾ ਖੰਡ ਦੇ ਵਿੱਚ ਲਪੇਟੀ ਹੋਈ ਵਿਹੋ ਹੈ। ਜਿੰਨਾ ਕੋਈ ਗੁਰਸਿੱਖ ਇਸ ਵਿਹੋ ਤੋਂ ਬਚ ਜਾਏਗਾ, ਉਨਾ ਹੀ ਉਹਦਾ ਆਤਮਿਕ ਆਨੰਦ ਵੀ ਬਣਿਆ ਰਹੇਗਾ ਅਤੇ ਦਰਗਾਹ 'ਚ ਵੀ ਸੁਰਖਰੂ ਰਹੇਗਾ। ਅਤੇ ਇਸ ਪ੍ਰਕਾਰ ਮਹਾਰਾਜ ਸੁਣ ਕੇ ਫਿਰ ਖੁਸ਼ ਹੁੰਦੇ ਨੇ।
ਸੁਣ ਸ੍ਰੀ ਮੁਖ ਤੇ ਬਾਕ ਉਚਾਰਾ,
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਣ ਕਰਕੇ ਗੁਰਸਿੱਖ ਦਾ ਨਿਸ਼ਚਾ ਸੁਣਿਆ ਅਤੇ ਫਿਰ ਬਚਨ ਉਚਾਰਨ ਕੀਤਾ ਬਹੁਤ ਪਿਆਰ ਦੇ ਨਾਲ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ,
ਕਰੋ ਜੇ ਇਮ ਤੁਮ ਹੋਏ ਉਧਾਰਾ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਸੇ ਤਰ੍ਹਾਂ ਜੇ ਤੁਸੀਂ ਕਰੋਗੇ, ਹੋਰ ਸਿੱਖ ਕਰਨਗੇ, ਕਹਿੰਦੇ ਆਧਾਰ ਹੋ ਜਾਏਗਾ ਸਿੱਖ ਦਾ, ਜਿਹੜਾ ਸਿੱਖ ਪੂਜਾ ਤੋਂ ਬਚ ਜਾਏਗਾ। ਜਿਹੜੇ ਗ੍ਰੰਥੀ ਸਿੰਘ ਸੇਵਾ ਕਰਦੇ ਹੈ, ਇਹ ਅਲੱਗ ਬਾਤ ਹੈ, ਇਹ ਸੇਵਾ ਕਰਦੇ ਨੇ। ਗ੍ਰੰਥੀ ਸਿੰਘ ਨੇ, ਰਾਗੀ ਸਿੰਘ ਨੇ, ਪ੍ਰਚਾਰਕ ਨੇ, ਮੇਰੀ ਕੋਈ ਉਹਨਾਂ 'ਤੇ ਚੋਟ ਨਹੀਂ, ਕਿਤੇ ਐਸਾ ਗਲਤ ਅਰਥ ਨਾ ਕੱਢ ਲਵੇ ਕੋਈ ਵੀ ਗੁਰੂ ਵਿਚਾਰਾ, ਉਹ ਤੁਹਾਡੀ ਆਪਣੀ ਕਿਰਤ ਹੈ, ਕਰ ਰਹੇ ਹੋ ਤੁਸੀਂ ਸੇਵਾ ਕਰ ਰਹੇ ਹੋ। ਪਰ ਲਾਲ ਅਹਿਰਖਵਾਦ ਨਾ ਕੀ ਜਾ ਰਹੇ ਮਨ, ਸੁਕਿਰਤ ਕਰ ਲਈ ਜਾ, ਸੁਕਿਰਤ ਕਰਕੇ ਲੈਂਦੇ ਹੋ ਕੋਈ ਬਾਤ ਨਹੀਂ, ਪਰ ਜਿਹਦਾ ਸਰਦਾ ਹੋਵੇ ਉਹ ਨਾ ਲਵੇ। ਸੋ ਇਸ ਪ੍ਰਕਾਰ ਕਹਿ ਰਹੇ ਜੀ,
ਪੈੜਾ ਸਿੱਖ ਸੱਜਲ ਤਿਸ ਜਾਤੀ।
ਹੁਣ ਦੋ ਸਿੱਖ ਹੋਰ ਆਏ ਨੇ, ਸੱਜਲ ਜਾਤੀ ਦਾ ਇੱਕ ਪੈੜਾ ਨਾਮ ਦਾ ਸਿੱਖ ਆਇਆ ਜੀ,
ਕੰਧੂ ਸੰਗਰ ਜਾਤ ਉਪਾਤੀ,
ਸੰਗਰ ਜਾਤ ਦਾ ਪੈੜੂ ਨਾਮ ਕਰਕੇ ਆਇਆ ਜੀ।
ਸ੍ਰੀ ਅਰਜਨ ਕੋ ਬੰਧਨ ਕੀਨ,
ਉਹਨਾਂ ਨੇ ਵਿਆਹ ਕੇ ਮੱਥਾ ਟੇਕਿਆ ਗਰੀਬ ਨਿਵਾਸ ਜੀ ਨੂੰ,
ਹੁਣ ਅਰਦਾਸ ਕਰੀ ਹੋਏ ਦੀਨ,
ਫਿਰ ਉਹਨਾਂ ਨੇ ਅਰਦਾਸ ਕੀਤੀ, ਦੀਨ ਗਰੀਬ ਜਾ ਹੋ ਕੇ ਬੇਨਤੀ ਕੀਤੀ ਹੱਥ ਜੋੜ ਕਰਕੇ,
ਕਿਮ ਹਮਰੋ ਹੋਵੇ ਕਲਿਆਣ,
ਇਹ ਗਰੀਬ ਨਿਵਾਸ ਮਨੁੱਖਾ ਸਰੀਰ ਮਿਲਿਆ, ਆਪ ਜੀ ਦੀ ਬਾਣੀ ਸੁਣਦੇ ਹਾਂ, ਵਿਰਾਗ ਪੈਦਾ ਹੁੰਦਾ ਵੀ ਵਾਰ ਵਾਰ ਨਹੀਂ ਮਿਲਣਾ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇ ਕਲਯੁਗ ਮੈਂ ਪਾਇਆ, ਫਿਰ ਇਹ ਅਵਸਰ ਚੜੇ ਨਾ ਹੱਥ, ਨਾਮ ਜਪੀਏ ਤੋਂ ਘਟੀਏ ਫਸਾ। ਮਹਾਰਾਜ ਵਾਰ ਵਾਰ ਤਾਂ ਮਿਲਣ ਵਾਲੀ ਵਸਤੂ ਨਹੀਂ, ਕਿ ਸਾਡਾ ਮਹਾਰਾਜ ਗ੍ਰਸਤ ਦੇ 'ਚ ਫਸੇ ਹੋਏ ਹਾਂ, ਹਰ ਵੇਲੇ ਉਹਨਾਂ ਧੰਦਿਆਂ ਦੇ 'ਚ ਲੱਗੇ ਹੋਏ ਕਿ ਸਾਡਾ ਵੀ ਕਲਿਆਣ ਹੋ ਜਾਊਗਾ। ਆਪਣੀ ਕਲਿਆਣ ਵਾਸਤੇ ਜੋਦੜੀ ਕੀਤੀ ਆ ਸਿੱਖਾਂ ਨੇ,
ਸ੍ਰੀ ਗੁਰੂ ਦੇਹੋ ਉਪਦੇਸ਼ ਬਖਾਨ,
ਗਰੀਬ ਨਿਵਾਜ ਇਹੋ ਜਿਹਾ ਉਪਦੇਸ਼ ਦਿਓ ਜਿਹਦੇ ਨਾਲ ਸਾਡੀ ਕਲਿਆਣ ਹੋ ਜਾਏ, ਸਾਨੂੰ ਸੌਖਾ ਜਿਹਾ ਤਰੀਕਾ ਦੱਸ ਦਿਓ।
ਸਤਿਗੁਰ ਕਹਿਓ ਸੁਧਾ ਸਰਨਾਵ,
ਧੰਨ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਲੈ। ਪਹਿਲੀ ਤਾਂ ਗੱਲ ਇਹ ਹੈ ਵੀ ਸੁਧਾ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਸ਼ਰਧਾ ਧਾਰ ਕਰਕੇ,
ਸ਼ਬਦ ਵਿਚਾਰੋ ਗੁਰਮਤ ਪਾਵੋ।
ਦੂਸਰੀ, ਜੇ ਗੁਰਮਤ ਨੂੰ ਧਾਰਨ ਕਰੋਗੇ ਤਾਂ ਕਲਿਆਣ ਹੋਏਗਾ। ਗੁਰਮਤ ਕਿਵੇਂ ਧਾਰਨ ਹੋਏਗੀ? ਜਦੋਂ ਗੁਰਬਾਣੀ ਦੇ ਸ਼ਬਦਾਂ ਨੂੰ ਵਿਚਾਰੋਗੇ, ਵਿਚਾਰਨ ਦਾ ਮਤਲਬ ਵੀ ਅਰਥਾਂ ਨੂੰ ਸਮਝੋਗੇ। ਅਰਥਾਂ ਦੀ ਪਰੰਪਰਾ ਐਵੇਂ ਨਹੀਂ ਸ਼ੁਰੂ ਕੀਤੀ ਮਹਾਰਾਜ ਨੇ, ਪਾਠ ਦਾ ਵੀ ਮਹੱਤਵ ਹੈ ਪਰ ਅਰਥ ਵਰਗਾ ਮਹੱਤਵ ਨਹੀਂ। ਗੁਰੂ ਨਾਨਕ ਨੇ ਕਰਤਾਰ ਪ੍ਰਵਚਨ ਕੀਤਾ, ਦਰਿਆ ਰਾਵੀ ਦੇ ਕਿਨਾਰੇ ਬੈਠੇ ਨੇ ਪਾਤਸ਼ਾਹ, ਭਾਈ ਲਹਿਣੇ ਪ੍ਰਤੀ ਵਚਨ ਹੋਇਆ। ਪਰ ਮੈਂ ਹੈਰਾਨ ਹੋਇਆ ਇੱਕ ਗੱਲ ਤੋਂ, ਜ਼ਿੰਦਗੀ 'ਚ ਕਈ ਵਾਰੀ ਜਦੋਂ ਨਵੀਂ ਗੱਲ ਵੇਖੀ ਦੀ ਹੈ ਬੜੀ ਹੈਰਾਨੀ ਪੈਦਾ ਹੁੰਦੀ ਹੈ। ਹੱਥ ਲਿਖਤ ਪੋਥੀ, ਉਹਦਾ ਮੈਂ ਜੇ ਕਾਗਜ਼ ਟੈਸਟ ਕਰਾਉਣਾ ਅਤੇ ਸ਼ਾਹੀ ਟੈਸਟ ਕਰਾਉਣੀ ਹੈ, ਪਰ ਹੱਥ ਲਿਖਤ ਪੋਥੀ ਪੜ੍ਹਨੀ ਬਹੁਤ ਮੁਸ਼ਕਲ ਹੋਈ ਹੈ ਕਿਸੇ ਗੁਰਸਿੱਖ ਦੇ ਕੋਲੋਂ। ਅਤੇ ਜਿਹੜੇ ਬਹੁਤ ਪੁਰਾਣੇ ਗ੍ਰੰਥ, ਉਹਨਾਂ ਦੇ ਕੋਲ ਦੋ ਤਿੰਨ ਗੱਡੇ ਗ੍ਰੰਥਾਂ ਦੇ ਪਏ ਹੋਣੇ ਪੁਰਾਣੇ, ਹੈ ਤਾਂ ਚਸਕਾ ਵੈਦਿਕ ਦਾ ਉਹਨਾਂ ਨੂੰ। ਅਤੇ ਉਹ ਵੈਦਾਂ ਦਾ ਮੇਰੇ ਨਾਲ ਬੜੀ ਲਿਹਾਜ਼ ਹੈ, ਮੈਂ ਵੈਦ ਨਹੀਂ ਹੈ ਪਰ ਉਹਨਾਂ ਵੈਦਾਂ ਦਾ ਮਿੱਤਰ ਜ਼ਰੂਰ ਹਾਂ। ਅਤੇ ਉਹ ਕਹਿੰਦੇ ਜੀ ਤੁਹਾਡੇ ਕੰਮ ਆਉਣ ਵਾਲੀ ਇੱਕ ਪੋਥੀ ਦੇਣ ਲੱਗੇ। ਮੈਂ ਕਿਹਾ ਕੀ ਹੈ? ਕਹਿੰਦੇ ਜੀ ਇਹ ਜਪਜੀ ਸਾਹਿਬ ਦਾ ਟੀਕਾ ਹੈ। ਮੈਂ ਕਿਹਾ ਜੀ ਕਿਸ ਤਰ੍ਹਾਂ ਕੀ ਵਿਸ਼ੇਸ਼ਤਾ? ਮੈਂ ਹੱਥ 'ਚ ਅਜੇ ਦੇ। ਕਹਿੰਦੇ ਜੀ ਇਹ ਅਰਥ ਉਹ ਨਾ ਜਿਹੜੇ ਗੁਰੂ ਨਾਨਕ ਨੇ ਆਪਣੀ ਰਸਨਾ ਤੋਂ ਕੀਤੇ ਅਤੇ ਭਾਈ ਲਹਿਣੇ ਨੇ ਲਿਖੇ। ਮੈਂ ਕਿਹਾ ਇਹ ਗੱਲ ਕਦੇ ਧਿਆਨ 'ਚ ਨਹੀਂ ਆਈ, ਕਿਤੇ ਪੜ੍ਹਨ 'ਚ ਨਹੀਂ ਆਈ। ਮੈਂ ਕਿਹਾ ਜੀ ਵੀ ਮੈਂ ਉਹਨੂੰ ਪੜ੍ਹੂੰਗਾ ਪਹਿਲਾਂ, ਜ਼ਬਾਨ ਫੇਰ ਖੋਲੂੰ, ਪਹਿਲਾਂ ਦੇਖੂੰ ਇਹਨੂੰ। ਉਹ ਮੇਰੀ ਲਾਇਬ੍ਰੇਰੀ 'ਚ ਪਿਆ, ਕਿਸੇ ਨੇ ਦੇਖਣਾ ਹੋਵੇ। ਅੱਜ ਵੀ ਵੈਨਕੋਵਰ ਤੋਂ ਪ੍ਰੋਫੈਸਰ ਸਾਹਿਬ ਉਹ ਵੀ ਸੁਣ ਰਹੇ ਆ ਕਥਾ, ਉਹਨੇ ਲਾਹੌਰ ਜਾ ਕੇ ਲਾਇਬ੍ਰੇਰੀਆਂ ਦੇਖੀਆਂ, ਉਹਨਾਂ ਨੇ ਵੀ ਕੰਮ ਦੀ ਗੱਲ ਕੀਤੀ। ਅੱਜ ਇੱਕ ਟੀਕਾ ਉਹਨਾਂ ਨੇ ਦੇਖਿਆ ਲਾਹੌਰ ਲਾਇਬ੍ਰੇਰੀ 'ਚ। ਅਤੇ ਭਾਈ ਸ਼ਮੀਰ ਸਿੰਘ ਜੀ ਬੜੇ ਵਿਦਵਾਨ ਬੈਠੇ ਕਥਾ ਸੁਣਦੇ ਆ ਇਸ ਵੇਲੇ ਸਰੀ ਦੇ ਵਿੱਚ, ਅਤੇ ਉਹ ਉਹਨਾਂ ਦੀ ਵੀ ਬਾਤ ਠੀਕ ਹੈ ਜੋ ਉਹਨਾਂ ਨੇ ਦੇਖਿਆ। ਪਰ ਮੇਰੇ ਕੋਲ ਕਿਹਾ, ਮੈਂ ਨਿਮੰਤਰਣ ਦਿੱਤਾ ਉਹਨਾਂ ਨੂੰ ਵੀ ਮੇਰੇ ਕੋਲ ਆਏ ਲਾਇਬ੍ਰੇਰੀ 'ਚ, ਮੈਂ ਤੁਹਾਨੂੰ ਦਿਖਾਊਂਗਾ। ਉਹਦੇ 'ਚ ਗੁਰੂ ਨਾਨਕ ਨੂੰ ਇਕੱਠੇ ਹੋ ਕੇ ਸਿੱਖ ਅਤੇ ਭਾਈ ਲਹਿਣਾ ਜੀ ਕਹਿੰਦੇ ਆ, ਮਹਾਰਾਜ ਜਪਜੀ ਕੇ ਅਰਥ ਸੁਣਾਓ, ਇਹ ਵਚਨ ਹੈ। ਤਾਂ ਪਹਿਲਾ ਵਚਨ ਗੁਰੂ ਨਾਨਕ ਦਾ ਹੈ ਕਿ ਬਾਈ ਭਾਈ ਜਪਜੀ ਕੇ ਅਰਥ ਕਾ ਨਿਰੰਕਾਰ ਹੀ ਜਾਣੇ। ਪਹਿਲਾ ਵਚਨ ਇਹ, ਜਪਜੀ ਕੇ ਅਰਥ ਤਾਂ ਨਿਰੰਕਾਰ ਹੀ ਜਾਣੇ। ਕਹਿੰਦੇ ਮਹਾਰਾਜ ਤੁਸੀਂ ਨਿਰੰਕਾਰ ਸਰੂਪ ਹੋ, ਤੁਸੀਂ ਸਾਡੇ ਗੁਰੂ ਹੋ। ਅਗਲਾ ਵਚਨ ਕਹਿੰਦੇ ਗੁਰੂ ਵੀ ਸਭਨਾ ਕਾ ਆਪ ਹੀ ਹੈ। ਇਹ ਦੇਖੋ ਅਰਥ ਸ਼ੁਰੂ ਕਰਨ ਤੋਂ ਪਹਿਲਾਂ ਕੈਸੀ ਭਾਵਨਾ ਦੀਆਂ ਗੱਲਾਂ ਉਹਦੇ 'ਚ। ਅਤੇ ਫਿਰ ਜਦ ਸਿੱਖਾਂ ਨੇ ਬੇਨਤੀਆਂ ਕੀਤੀਆਂ ਅਤੇ ਮਹਾਰਾਜ ਸਾਹਿਬ ਨੇ ਸੰਖੇਪ ਦੇ ਨਾਲ ਅਰਥ ਕੀਤੇ ਬੜੇ ਨਿਗਰ, ਜਿਹੜੇ ਸੰਪਰਦਾਇ ਅਰਥਾਂ ਦੇ ਨਾਲ ਐਨ ਮੈਚਿੰਗ ਕਰਦੇ ਨੇ, ਕੋਈ ਅਰਥ ਉਭਰੋਹ 'ਚ ਨਹੀਂ ਜਾਂਦੇ। ਅਤੇ ਉਹਨੂੰ ਮੈਂ ਅਜੇ ਮਜ਼ਬੂਰੀ ਆ ਜਿਹਨਾਂ 'ਚ ਪੂਰਾ ਸਾਰਾ ਅੱਖਰ ਅੱਖਰ ਨੂੰ ਉਤਾਰਾ ਸੁਧ ਉਹਨਾਂ ਅੱਖਰਾਂ 'ਚ ਨਹੀਂ ਕਰ ਲੈਂਦੇ, ਮੈਂ ਅਜੇ ਉਹਦੀ ਕਾਪੀ ਵੀ ਨਹੀਂ ਕਿਸੇ ਨੂੰ ਦੇ ਸਕਦਾ, ਔਰ ਨਾ ਮੈਂ ਪੜ੍ਹਨ ਵਾਸਤੇ ਦੇ ਸਕਦਾ ਕਿਉਂਕਿ ਹੱਥੋਂ ਗਵਾਈ ਨਾ ਜਾਏ। ਪਰ ਉਹ ਆਏਗੀ ਤੁਹਾਡੇ ਤੱਕ ਜੇ ਸਮਾਂ ਮਹਾਰਾਜ ਨੇ ਬਖਸ਼ਿਆ। ਕਹਿਣ ਤੋਂ ਭਾਵ ਵੀ ਮਹਾਰਾਜ ਸਾਹਿਬ ਨੇ ਉੱਥੇ ਇੱਕ ਵਚਨ ਕੀਤਾ ਕਿ ਲੈਣਿਆ ਅਰਥ ਵਿਚਾਰ, ਜੋ ਤੈਨੂੰ ਅਰਥ ਕਰੇ ਹੈ ਨਾ, ਅਰਥ ਵਿਚਾਰ ਕਰੇ ਉਰ ਮਾਹੀ ਮੁਕਤ ਹੋਏ ਸੋ ਸੰਸੈ ਨਾਹੀਂ। ਜਿਹੜਾ ਬਾਣੀ ਦੇ ਅਰਥਾਂ ਦੇ ਨਾਲ ਜੁੜੇਗਾ ਉਹਦੇ ਮੁਕਤੀ ਹੋਣ 'ਚ ਕੋਈ ਸੰਸਾ ਨਹੀਂ ਹੈ, ਮੁਕਤ ਹੋ ਜਾਏਗਾ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਦਿੱਠੇ ਮੁਕਤ ਨਾ ਹੋਵੀ ਜੇਚਰ ਸ਼ਬਦ ਨਾ ਕਰੇ ਵਿਚਾਰ। ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਕਰੋ,
ਗੁਰਸਿੱਖਾਂ ਕੀ ਸੇਵਾ ਕਰੀਏ ਹੈ।
ਤੇ ਦੂਸਰਾ ਭਾਈ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਧੰਨ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ, ਸਿੱਖ ਕਹਿੰਦੇ ਨੇ ਗੁਰੂ ਦੀ ਸੇਵਾ ਕਰੋ, ਤੇ ਗੁਰੂ ਕਹਿੰਦਾ ਸਿੱਖਾਂ ਦੀ ਸੇਵਾ ਕਰੋ, ਸੰਤ ਕਹਿੰਦੇ ਨੇ ਰੱਬ ਦਾ ਨਾਮ ਜਪੋ, ਰੱਬ ਦਾ ਸਤਿਕਾਰ ਕਰੋ, ਰੱਬ ਕਹਿੰਦਾ ਮੇਰੇ ਸੰਤ ਮੈਨੂੰ ਉਨੇ ਪਿਆਰੇ ਨੇ ਉਹਨਾਂ ਦਾ ਸਤਿਕਾਰ ਕਰੋ। ਇਹ ਓਤ ਪੋਤ ਰਿਸ਼ਤਾ ਹੈ, ਇਹਦਾ ਕੋਈ ਨਿਰੀਖਣ ਹੋ ਹੀ ਨਹੀਂ ਸਕਦਾ। ਗੁਰਸਿੱਖਾਂ ਦੀ ਸੇਵਾ ਕਰਾਉਣ ਵਾਸਤੇ ਹੁਕਮ ਕਰਦੇ ਨੇ,
ਤਜ ਹੰਕਾਰ ਨਿਮਰਤਾ ਧਰੀਏ ਹੈ।
ਮਹਾਰਾਜ ਕਹਿੰਦੇ ਉਹ ਸਿੱਖ ਦੀ ਘਾਲਣਾ ਥਾਂ ਪਏਗੀ ਜਿਹੜਾ ਨਿਮਰਤਾ ਧਾਰੇਗਾ ਹੰਕਾਰ ਛੱਡ ਕੇ। ਹੰਕਾਰੀਆਂ ਨੂੰ ਤਾਂ ਫਿਰ ਥਾਂ ਹੈ ਨਹੀਂ ਕਿਤੇ, ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡੇ ਘਰ ਘਰ ਮੰਗਾਏ। ਮਹਾਰਾਜ ਸਾਹਿਬ ਕਹਿੰਦੇ ਕਿ ਉਹ ਨਿਮਰਤਾ ਵਿੱਚ ਰਹਿ ਕਰਕੇ ਆਪਣੀ ਜ਼ਿੰਦਗੀ ਬਤੀਤ ਕਰੋ।
ਜੇ ਸਤਿਗੁਰ ਤੀਸਰ ਪਾਤਸ਼ਾਹ,
ਕਹਿੰਦੇ ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਨ,
ਹਮਰੇ ਪਿਤਾ ਹਕਾਰੇ ਪਾਹੋ।
ਇੱਕ ਦਿਨ ਮੇਰੇ ਪਿਤਾ ਨੂੰ ਬੁਲਾਇਆ ਗੁਰੂ ਰਾਮਦਾਸ ਜੀ ਨੂੰ, ਮੇਰੇ ਪਾਤਸ਼ਾਹ ਨੇ
ਕਹਿਓ ਬਚਨ ਕਲਯੁਗ ਕੇ ਜੀਵ।
ਮੇਰੇ ਪਿਤਾ ਨੂੰ ਕਿਹਾ ਸੀ ਗੁਰੂ ਅਮਰਦਾਸ ਜੀ ਨੇ ਕਿ ਕਲਯੁਗ ਦੇ ਜਿਹੜੇ ਜੀਵ ਹਨ,
ਸਗਰੇ ਸ਼ਕਤ ਬਿਹੀਨੇ ਥੀਵ,
ਇਹਨਾਂ ਦੀਆਂ ਸ਼ਕਤੀਆਂ ਸਾਰੀਆਂ ਖਤਮ ਹੋ ਗਈਆਂ ਹਨ।
ਇੱਕ ਤੋਂ ਪਈ ਯਾਰ ਜਾ ਛੋਟੀ,
ਇੱਕ ਤਾਂ ਉਮਰ ਬਹੁਤ ਛੋਟੀ ਹੈ, ਸਤਯੁਗ ਲੱਖ ਵਰੇ ਦੀ, ਤ੍ਰੇਤਜ 10,000 ਵਰੇ ਦੀ, ਉਪਰਜ 1,000 ਵਰੇ ਦੀ, 100 ਵਰੇ ਦੀ ਉਹ ਰਹਿ ਗਈ, ਛੋਟੀ ਰਹਿ ਗਈ ਉਮਰ।
ਹੀਨ ਪਦਾਰਥ ਬੁੱਧੀ ਮੋਟੀ,
ਇਹ ਦੂਸਰੀ ਪਦਾਰਥਾਕਾਰ ਬਿਰਤੀ ਹੋ ਗਈ। ਇੱਕ ਬ੍ਰਹਮਾਕਾਰ ਬਿਰਤੀ ਹੁੰਦੀ, ਇੱਕ ਪਦਾਰਥਾਕਾਰ ਬਿਰਤੀ ਹੈ, ਬੁੱਧੀ ਮੋਟੀ ਹੋ ਗਈ ਪਦਾਰਥਾਕਾਰ ਹੋ ਕੇ।
ਕਰ ਨਾ ਸਕੇ ਸਭ ਤੀਰਥ ਮੱਜਣ,
ਸਾਰਿਆਂ ਤੀਰਥਾਂ ਦਾ ਇਸ਼ਨਾਨ ਨਹੀਂ ਕਰ ਸਕਣਗੇ।
ਵਿਧ ਸੋ ਦਾਲ ਦੇਹੇ ਨਹਿ ਸਵਜਣ,
ਨਾ ਵਿਧੀ ਨਾਲ ਇਹ ਸ੍ਰੇਸ਼ਟ ਜਨ ਦਾਨ ਕਰ ਸਕਣਗੇ।
ਇਸ ਕਾਰਨ ਤੇ ਤੀਰਥ ਮਹਾ,
ਇਸ ਕਰਕੇ ਇਹ ਵੱਡਾ ਤੀਰਥ ਪ੍ਰਗਟ ਕਰ ਦਿੱਤਾ।
ਮਦਰ ਦੇਸ਼ ਮਹਿ ਰਚੀਐ ਇਹਾਂ,
ਇਹ ਮਦਰ ਦੇਸ਼ ਹਮਕੋ ਲੈ ਆਏ, ਪੰਜਾਬ ਨੂੰ ਕਹਿੰਦੇ ਨੇ ਮਦਰ ਦੇਸ਼, ਇਸ ਕਰਕੇ ਇੱਥੇ ਤੀਰਥ ਰਚ ਦਿੱਤਾ।
ਤੀਨ ਲੋਕੇ ਤੀਰਥ ਜੋਏ,
ਇਹਨਾਂ ਲੋਕਾਂ ਦੇ ਵਿੱਚ ਇਹੋ ਜਿਹਾ ਕੋਈ ਤੀਰਥ ਨਹੀਂ ਜਿਹੋ ਜਿਹਾ ਅੰਮ੍ਰਿਤਸਰ ਸਾਹਿਬ ਤੀਰਥ ਹੈ। ਇਹ ਗੁਰੂ ਦੇ ਵਚਨ ਹਨ ਗੁਰੂ ਪਿਆਰਿਓ,
ਸਭ ਕੋ ਫਲ ਇਸ਼ਨਾਨ ਤੇ ਹੋਏ,
ਸਾਰਿਆਂ ਨੂੰ ਇਸ਼ਨਾਨ ਤੋਂ ਫਲ ਹੋਏਗਾ। ਪੰਕਤ ਪੂਰੀ ਕਰਦੇ ਹੋ ਗਏ, ਇੱਥੇ ਰਹਿਣ ਦਿਓ ਸਾਧ ਸੰਗੀ, ਸਮਾਂ ਹੋ ਗਿਆ, ਬਾਕੀ ਦੀ ਕਥਾ ਕੱਲ੍ਹ। ਜਿਸ ਪ੍ਰਕਾਰ ਗੁਰੂ ਕਿਰਪਾ ਕਰਨ, ਅੱਜ ਨਾਮ ਸਿਮਰਨ ਸਾਹਿਬ ਸਿੰਘ ਵਾਹਿਗੁਰੂ ਬਾਣੀ ਦੁਆਰਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਅਤੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਦਾ ਆਨੰਦ ਵੀ ਪ੍ਰਾਪਤ ਕਰਨਾ। ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਤ।
ਤੀਰ ਲੋਕ ਕੇ ਤੀਰਥ ਜੋਏ, ਸਭ ਕੋ ਫਲ ਇਸ਼ਨਾਨ ਤੇ ਹੋਏ।
ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹਿ ਮਯਾ ਤਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।